1211 ਕੈਨੇਡਾ ਦੇ ਮੇਲਾ 1 ਜੁਲਾਈ ਨੂੰ।
ਨਿੱਜੀ ਜ਼ਿੰਦਗੀ ਨੂੰ ਕਾਊਂਟ ਕਰਕੇ ਆਪਣੇ ਆਪ ਦੇ ਗੁਨਾਹਾਂ ਨੂੰ ਕਾਊਂਟਰ ਕਰਦੇ ਹੋ, ਇਹ ਬਿਲਕੁਲ ਗਲਤ ਹੈ। ਮੈਂ ਇਸ ਦੀ ਨਿੰਦਾ ਕਰਦਾ। ਅਗਲੀ ਗੱਲ ਵੱਲ ਜੇਕਰ ਇਹਦੇ ਵਿੱਚ ਚੱਲੀਏ, ਮੈਂ ਤਾਂ ਇਹ ਸਵਾਲ ਪੁੱਛਦਾ ਹੈ ਕਿ 5 ਕਿੱਲਿਆਂ ਦਾ, 3 ਕਿੱਲਿਆਂ ਦਾ, 10 ਕਿੱਲਿਆਂ ਦਾ ਮਾਲਕ ਇੰਨਾ ਸਮਰੱਥ ਨਹੀਂ ਹੋਇਆ ਕਿ ਉਹ ਆਪਣੇ ਧੀ ਪੁੱਤ ਦਾ ਵਿਆਹ ਬਿਨ ਕਰਜ਼ੇ ਤੋਂ ਕਰਦੇ। ਤੁਸੀਂ ਉਸ ਦੀ ਇਨਕਮ ਉੱਤੇ ਇੰਨਾ ਕੰਮ ਨਹੀਂ ਕੀਤਾ ਕਿ ਉਹਨੂੰ ਕਰਜ਼ਾ ਨਾ ਲੈਣਾ ਪਵੇ। ਜੇ ਨਹੀਂ ਕੀਤਾ ਤਾਂ ਇਹਦੇ ਵਿੱਚ ਵੀ ਫਿਟੇ ਮੂੰਹ ਸਰਕਾਰਾਂ ਦੀ ਹੈ ਕਿ ਉਹ 10 ਸਾਲ ਕਮਾ ਕੇ ਵੀ ਆਪਣੇ ਧੀ ਪੁੱਤ ਦੇ ਵਿਆਹ ਵੇਲੇ ਕਰਜ਼ਾ ਲੈਣ ਲਈ ਮਜਬੂਰ ਹੈ। ਤੁਸੀਂ ਸਵਾਮੀਨਾਥਨ ਰਿਪੋਰਟ ਲਾਗੂ ਕਰ ਦਿਓ, ਉਹਦੇ ਵਿੱਚ ਸਾਰੇ ਮਸਲਿਆਂ ਦੇ ਹੱਲ ਨੇ, ਤੁਹਾਡੀਆਂ ਜਿਨਸਾਂ ਦੇ, ਮਾਰਕੀਟਿੰਗ ਦੇ, ਤੁਹਾਡੀ ਲੇਬਰ ਦੇ ਸਾਰੇ ਜਿਹੜੇ ਮੱਦ। ਜੇਕਰ ਅਸੀਂ ਇੱਕ ਦਿਨ ਸਪੈਸ਼ਲ ਪ੍ਰੋਗਰਾਮ ਸਵਾਮੀਨਾਥਨ ਰਿਪੋਰਟ 'ਤੇ ਵੀ ਰੱਖਾਂਗੇ ਕਿ ਕਿਵੇਂ ਉਹ ਕਿਸਾਨ ਦਾ ਪੱਲਾ ਪੂਰਾ ਕਰਦੀ ਹੈ। ਉਸ ਤੋਂ ਅੱਗੇ ਸਾਰੇ ਦੇ ਸਾਰੇ ਕਰਜ਼ੇ ਤਾਂ ਕਿਸਾਨ ਸ਼ਰਲੇ ਡਾਉਣ ਲਈ ਨਹੀਂ ਨਾ ਲੈਂਦਾ, ਉਹ ਸਮਰਸੀਬਲ ਮੋਟਰ ਲਈ ਲੈਂਦਾ ਹੈ, ਉਹ ਨਵੇਂ ਬੋਰ ਕਰਨ ਲਈ ਲੈਂਦਾ ਹੈ, ਉਹ ਖਾਦਾਂ ਲਈ ਲੈਂਦਾ ਹੈ, ਉਹ ਜ਼ਮੀਨਾਂ ਨੂੰ ਪੱਧਰ ਕਰਨ ਦੇ ਲੈਂਦਾ ਹੈ, ਹੋਰ ਬੜੇ ਕਾਰਨ ਨੇ। ਕਹਿਣ ਦਾ ਭਾਵ ਕਿ ਉਹ ਮਿੱਟੀ ਵਿੱਚੋਂ ਕਮਾਇਆ ਪੈਸੇ ਦਾ ਬਹੁਤਾ ਹਿੱਸਾ ਮਿੱਟੀ 'ਚ ਹੀ ਲਾਉਂਦਾ ਹੈ। ਅਸੀਂ ਉਹਨੂੰ ਐਂ ਕਿਵੇਂ ਕਹਿ ਦਈਏ ਕਿ ਉਸ, ਜੇਕਰ ਇੱਕ ਕਿਸਾਨ ਦਾ ਬੇਟਾ ਯੂਨੀਵਰਸਿਟੀ 'ਚ ਪੜ੍ਹਨਾ ਚਾਹੁੰਦਾ ਤਾਂ ਕਿਉਂ ਨਹੀਂ ਪੜ੍ਹਨਾ ਚਾਹੀਦਾ ਉਹਨੂੰ, ਕਿਉਂ ਨਹੀਂ ਉਹਦੇ 'ਤੇ ਪੈਸੇ ਲੱਗਣੇ ਚਾਹੀਦੇ? ਜੇਕਰ ਇੱਕ ਕਿਸਾਨ ਦਾ ਬੇਟਾ ਚੰਗੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੇ ਲਈ ਬਾਹਰ ਪੜ੍ਹਨਾ ਚਾਹੁੰਦਾ ਤਾਂ ਕਿਉਂ ਨਹੀਂ ਉਹਨੂੰ ਕਰਜ਼ਾ ਲੈਣਾ ਚਾਹੀਦਾ, ਕਿਉਂ ਨਹੀਂ ਜਾਣਾ ਚਾਹੀਦਾ? ਤੁਸੀਂ ਸਮਰੱਥ ਕਰ ਦਿਓ, ਤੁਸੀਂ ਉਹਦੇ ਉੱਤੇ ਛੋਟਾਂ ਦੇ ਦਿਓ। ਤੁਹਾਡੇ ਅਡਾਨੀ ਅੰਬਾਨੀ, ਤੁਹਾਡੇ ਨੀਰਜ ਮੋਦੀ, ਤੁਹਾਡੇ ਵਿਜੇ ਮਾਲੀਆ ਬੈਂਕਾਂ ਨੂੰ ਲੱਤ ਮਾਰ ਕੇ ਜਾਂਦੇ ਨੇ, ਤੁਸੀਂ ਕੀ ਕਰਦੇ ਹੋ ਬਈ? ਇੱਕ ਕਿਸਾਨ ਦੀ ਕੁਰਕੀ ਆਉਂਦੀ ਹੈ ਅਤੇ ਉਹ ਖੁਦਕੁਸ਼ੀ ਵੱਲ ਭੱਜਦਾ, ਉਦੋਂ ਤੁਸੀਂ ਕੀ ਕਰਦੇ ਹੋ? ਫਰਕ ਤਾਂ ਹੈ। ਇੱਥੇ ਅਸੀਂ ਪੂਰੇ ਦਾ ਪੂਰਾ ਠੇਕਰਾ ਨਾ ਇਸ ਗੱਲ 'ਤੇ ਨਾ ਭੰਨੀਏ ਕਿ ਕਿਸਾਨ ਆ ਜਿਹੜਾ ਉਹ ਕਰਜ਼ੇ ਲੈਂਦਾ ਹੈ। ਕਰਜ਼ੇ ਲੈ ਕੇ ਦੇਖੋ, ਕਿਸਾਨ ਕਰਜ਼ੇ ਲੈ ਕੇ ਕੋਈ ਨਸ਼ੇੜੀ ਹੋ ਜਾਂਦਾ? ਕਿਸਾਨ ਕਰਜ਼ੇ ਲੈ ਕੇ ਕੋਈ ਪੱਬਾਂ ਕਲੱਬਾਂ 'ਚ ਜਾਂਦਾ? ਕਿਸਾਨ ਕਰਜ਼ੇ ਲੈਂਦਾ ਤਾਂ ਉਹ ਕਾਰ ਲੈਂਦਾ, ਕਾਰ ਵੀ ਸੋਸਾਇਟੀ ਦੇ ਵਿੱਚ ਅੱਜ ਦੀ ਲੋੜ ਹੈ, ਉਹਨੂੰ ਨਹੀਂ ਜੀਣ ਦਾ ਹੱਕ। ਉਹ ਮਕਾਨ ਬਣਾਉਂਦਾ, ਮਕਾਨ ਨਹੀਂ ਜੀਣ ਦਾ ਹੱਕ। ਪੜ੍ਹਾਈ 'ਤੇ ਪੈਸਾ ਲਾਉਂਦਾ ਕੀ ਨਹੀਂ ਲਾਉਣਾ ਚਾਹੀਦਾ? ਵਿਦੇਸ਼ ਵਾਸਤੇ ਉਹਦਾ ਧੀ ਪੁੱਤ ਬਾਹਰ ਜਾਂਦਾ ਤਾਂ ਨਹੀਂ ਲਾਉਣਾ ਚਾਹੀਦਾ? ਉਹ ਆਪਣੀ ਹੀ ਖੇਤੀ ਨੂੰ ਅਪਗ੍ਰੇਡ ਕਰਦਾ, ਨਹੀਂ ਕਰਨਾ ਚਾਹੀਦਾ? ਤੁਸੀਂ ਇਹਨਾਂ ਕਰਜ਼ਿਆਂ ਨੂੰ ਪਹਿਲੀ ਗੱਲ ਤਾਂ ਕਾਊਂਟ ਨਾ ਕਰੋ, ਦੂਸਰੀ ਗੱਲ ਤੁਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਸਿਆਸਤਦਾਨ ਅਤੇ ਪਾਲਿਸੀ ਮੇਕਰ ਕਿ ਲੋੜ ਹਲੇ ਵੀ ਉਹਨੂੰ ਕਰਜ਼ੇ ਦੀ ਕਿਉਂ ਪੈ ਗਈ? ਉਹ ਤਾਂ ਅੰਨਦਾਤਾ ਹੈ, ਘੱਟੋ ਘੱਟ ਉਹਦਾ ਢਿੱਡ ਤਾਂ ਭਰਿਆ ਹੋਣਾ ਚਾਹੀਦਾ ਸੀ।
ਜਸਵਿੰਦਰ ਜੀ, ਜਦੋਂ ਅਸੀਂ ਕਿਸਾਨੀ ਦੀ ਮੰਦਹਾਲੀ ਦੀ ਗੱਲ ਕਰਦੇ ਹਾਂ ਜੀ, ਅਸੀਂ ਪੰਜਾਬ ਦੇ ਹਾਲਾਤ ਤਾਂ ਅੱਖੀਂ ਦੇਖੇ ਨੇ ਜੀ, ਰਿਪੋਰਟਾਂ ਵੀ ਬਹੁਤ ਕੁਝ ਦੱਸਦੀਆਂ ਨੇ, ਪਰ ਜੇਕਰ ਇਸ ਨੂੰ ਵਿਸ਼ਵ ਦੇ ਵਿੱਚ ਵੇਖਿਆ ਜਾਵੇ ਜੀ, ਕਿ ਵਿਸ਼ਵ 'ਚ ਵੀ ਕਿਸਾਨਾਂ ਦੇ ਇਹੀ ਹਾਲਾਤ ਨੇ, ਉੱਥੇ ਵੀ ਕਿਸਾਨੀ ਇਸੇ ਦੌਰ ਵਿੱਚੋਂ, ਇਸੇ ਮੰਦਹਾਲੀ ਵਿੱਚੋਂ ਲੰਘ ਰਹੀ ਹੈ?
ਦੇਖੋ, ਜਦੋਂ ਅਸੀਂ ਵਿਸ਼ਵ ਦੀ ਗੱਲ ਕਰਦੇ ਹਾਂ, ਚਾਹੇ ਉਹ ਭਾਰਤ ਹੈ ਅਤੇ ਚਾਹੇ ਉਹ ਵਿਸ਼ਵ ਹੈ, ਉਹਦੀ ਇੱਕ ਪਾਲਿਸੀ ਤਾਂ ਕਲੀਅਰ ਹੈ ਕਿ ਲੋਕਾਂ ਨੂੰ ਖੇਤੀ 'ਚੋਂ ਕੱਢਿਆ ਜਾਵੇ। ਲੋਕ, ਬਹੁਤੇ ਲੋਕ ਖੇਤੀ ਦੇ ਵਿੱਚ ਨਾ ਰਹਿਣ ਦਿੱਤੇ ਜਾਣ। ਕਿੱਥੇ ਲਿਆਂਦਾ ਜਾਵੇ? ਇੰਡਸਟਰੀ 'ਚ ਲਿਆਂਦਾ ਜਾਵੇ। ਖੇਤੀ ਕਿਹਨੂੰ ਦਿੱਤੀ ਜਾਵੇ? ਪੂੰਜੀਪਤੀਆਂ ਨੂੰ ਦਿੱਤੀ ਜਾਵੇ। ਵੱਡੇ ਫਾਰਮ ਬਣਾਏ ਜਾਣ, ਉਹਦੇ ਉੱਤੇ ਲਾਰਜ ਸਕੇਲ ਦੇ ਉੱਤੇ ਜਿਹੜੀ ਖੇਤੀ ਹੈ ਉਹ ਫਰਮਾਂ ਕਰਨ, ਇਹ ਤਾਂ ਵਿਸ਼ਵ ਦੀ ਇੱਕ ਪਾਲਿਸੀ ਹੈ। ਪਰ ਅਸੀਂ ਨਾ ਵਿਕਸਿਤ ਦੇਸ਼ਾਂ ਦੀ ਰੀਸ ਕਰਦੇ ਹਾਂ। ਵਿਕਸਿਤ ਦੇਸ਼ਾਂ ਨੇ ਇਹ ਸਟੈਪ ਕਦੋਂ ਚੱਕ ਲਿਆ ਸੀ? ਜਦੋਂ ਇੰਡਸਟਰੀ ਡਿਵੈਲਪ ਹੋ ਰਹੀ ਸੀ ਅਤੇ ਖੇਤੀ ਪੈਰਲਰ ਚੱਲਦੀ ਸੀ, ਤਾਂ ਉਹਨਾਂ ਨੇ ਖੇਤੀ ਦੇ ਵਿੱਚੋਂ ਕੱਢ ਕੇ ਆਪਣੇ ਲੋਕਾਂ ਨੂੰ ਇੰਡਸਟਰੀ ਦੇ ਵਿੱਚ ਸੈੱਟ ਕਰਤਾ ਸੀ। ਹੁਣ ਜੇ ਅਸੀਂ ਵਿਸ਼ਵ ਦੀ ਗੱਲ ਕਰੀਏ ਤਾਂ 1% ਤੋਂ ਲੈ ਕੇ 5% ਜਿਹੜੇ ਲੋਕ ਨੇ ਉਹੀ ਖੇਤੀ ਦੇ ਵਿੱਚ ਰਹਿ ਗਏ ਨੇ। ਭਾਰਤ ਇਹ ਕੋਸ਼ਿਸ਼ ਕਦੋਂ ਕਰ ਰਿਹਾ? ਜਦੋਂ ਇੰਡਸਟਰੀ ਵੀ ਕੰਗਾਲੀ ਵਾਲੇ ਪਾਸੇ ਹੈ, ਮੰਦਹਾਲੀ ਵਾਲੇ ਪਾਸੇ ਹੈ, ਉਦੋਂ ਉਹ ਖੇਤੀ 'ਚੋਂ ਕੱਢਣਾ ਚਾਹੁੰਦਾ ਅਤੇ ਇੰਡਸਟਰੀ ਦੇ ਵਿੱਚ ਕਿਸਾਨਾਂ ਨੂੰ ਜਾਂ ਖੇਤੀ ਨਾਲ ਜੁੜੇ ਲੋਕਾਂ ਨੂੰ ਧੱਕਣਾ ਚਾਹੁੰਦਾ। ਇੱਥੇ ਸਮੱਸਿਆ ਜਿਹੜੀ ਵੱਡੀ ਫਸੀ ਹੋਈ ਹੈ। ਜੇਕਰ ਅਸੀਂ ਵਕਤ ਰਹਿੰਦੇ ਕਿਸਾਨਾਂ ਨੂੰ ਖੇਤੀ 'ਚੋਂ ਕੱਢ ਕੇ ਇੰਡਸਟਰੀ ਡਿਵੈਲਪ ਕਰਕੇ ਇੰਡਸਟਰੀ 'ਚ ਲੈ ਕੇ ਗਏ ਹੁੰਦੇ ਤਾਂ ਕਰਜ਼ੇ ਵਰਗੀ ਨੌਬਤ ਨਾ ਹੁੰਦੀ, ਕਿਸਾਨਾਂ ਦੀ ਜ਼ਿੰਦਗੀ ਵੀ ਇਸ ਨਾਲੋਂ ਜ਼ਿਆਦਾ ਬਿਹਤਰ ਹੁੰਦੀ। ਪਰ ਅਸੀਂ ਲੇਟ ਹੋਏ ਹਾਂ। ਉਹ ਕਹਿੰਦੇ ਨਾ ਕਿ ਵੇਲੇ ਦੀ ਨਿਵਾਸ ਅਤੇ ਇੱਕ ਵੇਲੇ ਦੀਆਂ ਟੱਕਰਾਂ, ਹੁਣ ਟੱਕਰਾਂ ਮਾਰੀਆਂ ਜਾ ਰਹੀਆਂ ਨੇ, ਟੱਕਰਾਂ ਦੇ ਵਿੱਚ ਕਿਸਾਨਾਂ ਦਾ ਨੁਕਸਾਨ ਵੀ ਹੋ ਰਿਹਾ। ਉਹਨਾਂ ਤੋਂ ਜ਼ਬਰਦਸਤੀ ਖੇਤੀ ਛੁਡਾਉਣ ਦੀ ਕੋਸ਼ਿਸ਼ ਸੀ, ਪਿੱਛੇ ਜਿਹੜੇ 3 ਕਾਲੇ ਕਾਨੂੰਨ ਆਏ ਸੀ ਉਹ ਜ਼ਬਰਦਸਤੀ ਖੇਤੀ ਤੋਂ ਲਾਂਭੇ ਕਰਨ ਦੀ ਕੋਸ਼ਿਸ਼ ਸੀ ਜਿਹੜੀ ਕੀਤੀ ਗਈ ਸੀ। ਪਰ ਇਸ ਤਰੀਕੇ ਦੇ ਨਾਲ, ਮੇਰੇ ਖਿਆਲ ਦੇ ਨਾਲ, ਇਸ ਤਰੀਕੇ ਦੇ ਨਾਲ ਤੁਸੀਂ ਕਿਸਾਨੀ ਦਾ ਫਾਇਦਾ ਨਹੀਂ ਕਰ ਸਕਦੇ, ਸਗੋਂ ਕਿਸਾਨੀ ਦਾ ਨੁਕਸਾਨ ਕਰੋਗੇ। ਵਿਕਸਿਤ ਦੇਸ਼ਾਂ ਨੂੰ ਫੋਲੋ ਕਰਨ ਦੇ ਵਿੱਚ ਤੁਸੀਂ ਪਿੱਛੇ ਰਹਿ ਗਏ ਹੋ। ਜਿਸ ਤਰੀਕੇ ਨਾਲ ਹਰੀ ਕ੍ਰਾਂਤੀ ਦੀ ਅਸੀਂ ਗੱਲ ਕਰਦੇ ਹਾਂ, ਅਮੈਰੀਕਾ ਦਾ ਐਕਸਪਾਇਰ ਮਾਡਲ ਚੱਕ ਕੇ ਤੁਸੀਂ ਉਸ ਵਕਤ ਖੇਤੀ ਦੇ ਵਿੱਚ ਲਾ ਦਿੱਤਾ। ਉਸ ਵਕਤ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਸੀ ਪੰਡਿਤ ਜਵਾਹਰ ਲਾਲ ਨਹਿਰੂ, ਉਹਨਾਂ ਨੇ ਵੀ ਕਿਹਾ ਸੀ ਕਿ ਬਹੁਤਿਆਂ ਨੂੰ ਬਚਾਉਣ ਲਈ ਥੋੜ੍ਹਿਆਂ ਨੂੰ ਸੈਕਰੀਫਾਈਜ਼ ਕਰਨਾ ਪਊਗਾ। ਉਹਨਾਂ ਨੂੰ ਪਤਾ ਸੀ ਕਿ ਪੈਸਟੀਸਾਈਡ ਵਾਲਾ ਇਹ ਮਾਡਲ ਹੈ, ਜੇ ਲਾਵਾਂਗੇ ਤਾਂ ਇੱਥੇ ਬਿਮਾਰੀਆਂ ਪੈਦਾ ਹੋਣਗੀਆਂ। ਪਰ ਉਹਦੇ ਲਈ ਉੱਤਰੀ ਭਾਰਤ ਨੂੰ, ਖਾਸ ਕਰਕੇ ਪੰਜਾਬ ਨੂੰ ਨਿਸ਼ਾਨਾ ਬਣਾ ਲਿਆ ਗਿਆ। ਵਿਸ਼ਵ ਦੇ ਵਿੱਚ ਵੀ ਮੰਨਦੇ ਹਾਂ ਕਰਜ਼ਾ ਹੈਗਾ, ਕਿਸਾਨਾਂ ਨੂੰ ਸਬਸਿਡੀਆਂ ਜਿਹੜੀਆਂ ਦਿੱਤੀਆਂ ਜਾਂਦੀਆਂ, ਪਰ ਉਹ ਸਬਸਿਡੀਆਂ ਸਾਡੀਆਂ ਸਬਸਿਡੀਆਂ ਦੇ ਮੁਕਾਬਲੇ 3 ਗੁਣਾ ਨੇ। ਨੰਬਰ 2, ਉੱਥੇ ਕਿਸਾਨਾਂ ਦੀ ਗਿਣਤੀ ਐਗਰੀਕਲਚਰ ਦੇ ਵਿੱਚ ਬਹੁਤ ਘੱਟ ਹੈ, ਸਾਡੇ ਕੋਲ ਬਹੁਤ ਜ਼ਿਆਦਾ ਹੈ। ਅਸੀਂ ਆਪਣੀ ਵੱਖਰੀ ਪਾਲਿਸੀ ਬਣਾ ਕੇ ਤਾਂ ਇਹਦਾ ਕੋਈ ਪਾਰ ਨਿਤਾਰਾ ਕਰ ਸਕਦੇ ਹਾਂ। ਵਿਸ਼ਵ ਦੇ ਪੈਰ ਵਿੱਚ ਪੈਰ ਧਰਨ ਦਾ ਮੌਕਾ ਅਸੀਂ ਖੁੰਝਾ ਲਿਆ।
ਜਸਵਿੰਦਰ ਜੀ, ਇੱਕ ਹੋਰ ਮੈਂ ਨਿੱਕੀ ਜੀ ਗੱਲ ਕਰਾਂ ਤਾਂ ਜੀ, ਸਾਡੇ ਇੱਥੇ ਕਿਸਾਨ ਜਿਹੜੇ ਨੇ ਛੋਟੀਆਂ ਜ਼ਮੀਨਾਂ ਵਾਲੇ ਨੇ, ਜੇਕਰ ਡੈਰੀ ਫਾਰਮ ਦੀ ਗੱਲ ਕਰੀਏ ਤਾਂ ਉਹ ਵੀ ਇੱਕ ਸਹਾਇਕ ਧੰਦਾ ਜੀ। ਕਿਸੇ ਨੇ ਇੱਕ ਪਸ਼ੂ ਰੱਖਿਆ ਹੁੰਦਾ, ਕਿਸੇ ਨੇ 2 ਪਸ਼ੂ ਰੱਖੇ ਹੁੰਦੇ ਆ, ਉਹਦੇ ਵਿੱਚੋਂ ਬੱਚਿਆਂ ਦਾ ਜਿਹੜਾ ਦੁੱਧ ਵਗੈਰਾ ਜੀ ਹੈ ਨਾ, ਢਿੱਡ ਕੱਟ ਕੇ ਆਪਾਂ ਕਹਿ ਦਈਏ ਡੈਰੀਆਂ 'ਚ ਪਾਇਆ ਜਾਂਦਾ। ਪਰ ਵਿਸ਼ਵ ਦੇ ਵਿੱਚ ਜੇ ਅਸੀਂ ਹੋਰਨਾਂ ਤਰੱਕੀ ਵਾਲੇ ਮੁਲਕਾਂ ਵੱਲ ਵੇਖੀਏ ਤਾਂ ਉੱਥੇ ਵੱਡੇ ਵੱਡੇ ਫਾਰਮ ਨੇ, ਵੱਡੇ ਵੱਡੇ ਡੈਰੀ ਫਾਰਮ ਨੇ ਜੀ। ਇਸ ਤੁਲਨਾ ਨੂੰ ਤੁਸੀਂ ਕਿਵੇਂ ਵੇਖਦੇ ਹੋ ਜੀ?
ਦੇਖੋ, ਮੈਂ ਉਸ ਤਰੀਕੇ ਨਾਲ ਹੀ ਕਹਿ ਦਿੱਤਾ ਕਿ ਚਾਹੇ ਉਹ ਸਹਾਇਕ ਧੰਦੇ ਨੇ ਅਤੇ ਚਾਹੇ ਐਗਰੀਕਲਚਰ ਹੈ, ਉਹਨਾਂ ਨੂੰ ਉਹਨੇ ਕਨਵਰਟ ਕਰਤਾ ਇੰਡਸਟਰੀ ਦੇ ਵਿੱਚ, ਕਨਵਰਟ ਕਰਤਾ ਵੱਡੇ ਫਾਰਮਾਂ ਦੇ ਵਿੱਚ। ਛੋਟੇ ਧੰਦੇ ਨਾਂ ਦੇ ਛੋਟੇ ਨੇ ਪਰ ਗਿਣਤੀ ਦੇ ਵੱਡੇ ਨੇ, ਚਾਹੇ ਉਹ ਮੱਛੀ ਪਾਲਣ ਦੀ ਗੱਲ ਹੈ, ਚਾਹੇ ਉਹ ਪਸ਼ੂ ਪਾਲਣ ਦੀ ਗੱਲ ਹੈ, ਮੁਰਗੀ ਫਾਰਮ ਦੀ ਗੱਲ ਹੈ, ਕੁਝ ਵੀ ਹੈ, ਉਹਦਾ ਸਕੇਲ ਵੱਡਾ ਕਰਤਾ। ਅਤੇ ਨੰਬਰ 2, ਉਸ ਨੂੰ ਉੱਥੋਂ ਤੀਕਰ ਹੀ ਸੀਮਿਤ ਨਹੀਂ ਰਹਿਣ ਦਿੱਤਾ ਕਿ ਪਾਲੋ ਅਤੇ ਵੇਚੋ, ਉਸ ਨੂੰ ਅੱਗੇ ਜਾ ਕੇ ਮੰਡੀਕਰਨ ਦੇ ਵਿੱਚ ਜਾਂ ਉਸਦੇ ਅਖੀਰਲੇ ਸਟੈਪ ਤੀਕਰ ਉਹਦਾ ਕੀ ਕੁਝ ਕੀਤਾ ਜਾ ਸਕਦਾ, ਉਹ ਕਰਨ ਤੀਕਰ ਉੱਥੋਂ ਦੀਆਂ ਜਿਹੜੀਆਂ ਸਰਕਾਰਾਂ ਉਹ ਲੈ ਕੇ ਗਈਆਂ ਨੇ। ਸਾਡੇ ਰਾ ਮਟੀਰੀਅਲ ਵੇਚਣ ਤੀਕਰ ਰਹਿ ਗਏ ਨੇ, ਉਹ ਉਸ ਨੂੰ ਪ੍ਰੋਡਕਟ ਤੀਕਰ ਲੈ ਗਏ ਨੇ।
ਕਹਿ ਲਈਏ ਕਿ ਪ੍ਰੋਸੈਸਡ ਜਿਹੜਾ ਫੂਡ ਹੈ ਉਹ ਵੇਚਿਆ ਜਾਂਦਾ,
ਉਹਨੂੰ ਪ੍ਰੋਡਕਟ ਤੀਕਰ ਲੈ ਗਏ ਨੇ। ਅਸੀਂ ਦੁੱਧ ਵੇਚਦੇ ਹਾਂ, ਉਹ ਇਕੱਲਾ ਦੁੱਧ ਨਹੀਂ ਵੇਚਦੇ, ਦੁੱਧ ਨੂੰ ਪ੍ਰੋਡਕਟ ਤੀਕਰ ਲੈ ਗਏ ਨੇ। ਸਾਡੇ ਜਿਹੜੇ ਫਾਰਮ ਨੇ, ਮੁਰਗੀ ਫਾਰਮ ਨੇ, ਉਹ ਮੁਰਗੀਆਂ ਵੇਚਣ ਤੀਕਰ ਸੀਮਤ ਨੇ ਅਤੇ ਆਂਡੇ ਵੇਚਣ ਤੀਕਰ ਸੀਮਤ ਨੇ, ਉਹ ਪ੍ਰੋਡਕਟਾਂ ਤੀਕਰ ਲੈ ਗਏ ਨੇ। ਮੈਂ ਫਿਰ ਕਹਿ ਰਿਹਾ ਕਿ ਉਹਨਾਂ ਨੇ ਆਪਣੀ ਐਗਰੀਕਲਚਰ ਅਤੇ ਸਹਾਇਕ ਧੰਦਿਆਂ ਨੂੰ ਇੰਡਸਟਰੀ 'ਚ ਕਨਵਰਟ ਕਰ ਲਿਆ। ਅਸੀਂ ਉਸ ਨੂੰ ਉਸੇ ਲੈਵਲ ਦੇ ਉੱਤੇ ਰੱਖਿਆ, 2 ਪਾੜਿਆਂ ਵਿੱਚ ਰੱਖਿਆ, ਜਿਹਦੇ ਵਿੱਚ ਲੁੱਟ ਵੀ ਰਹੀ, ਕਿਸਾਨੀ ਪਿਸਦੀ ਵੀ ਰਹੀ, ਅਤੇ ਇਹਨਾਂ ਹਾਲਾਤਾਂ ਦੇ ਸ਼ਿਕਾਰ ਕਰਨ ਦੇ ਲਈ ਜਾਂ ਹੋਣ ਦੇ ਲਈ ਮਜਬੂਰ ਵੀ ਕਰਕੇ ਰੱਖਿਆ
ਜੀ। ਜਸਵਿੰਦਰ ਜੀ, ਸਮੇਂ ਸਮੇਂ ਸਿਰ ਸਾਡੀਆਂ ਸਰਕਾਰਾਂ ਦਾਅਵਾ ਕਰਦੀਆਂ ਨੇ ਕਿ ਅਸੀਂ ਕਿਸਾਨੀ ਲਈ ਫਲਾਨਾ ਉਪਰਾਲਾ ਕੀਤਾ, ਧਿਉਂਕਾ ਕੀਤਾ, ਅਸੀਂ ਮੋਦੀ ਸਰਕਾਰ ਨੂੰ ਵੀ ਵੇਖਿਆ। ਤੁਸੀਂ ਇਹਨਾਂ ਉਪਰਾਲਿਆਂ ਨੂੰ ਕਿਵੇਂ ਦੇਖਦੇ ਹੋ ਜੀ? ਕੀ ਇਹ ਉਪਰਾਲੇ ਕੇਵਲ ਫਾਈਲਾਂ ਜਾਂ ਕਾਗਜ਼ਾਂ ਤੱਕ ਸੀਮਤ ਰਹਿ ਜਾਂਦੇ ਆ ਜਾਂ ਪੀੜਿਤ ਪਰਿਵਾਰਾਂ ਤੱਕ ਪਹੁੰਚ ਜਾਂਦੇ ਨੇ ਜੀ?
ਸੌਖੇ ਸ਼ਬਦਾਂ 'ਚ ਕਹਾਂ ਤਾਂ ਇਹਨਾਂ ਨੇ ਮਗਰਲੇ 30 ਸਾਲਾਂ 'ਚ ਕੱਖ ਨਹੀਂ ਕੀਤਾ ਖੇਤੀ ਲਈ
ਜੀ।
ਪਰ ਜੇ ਤੁਸੀਂ ਚਾਹੁੰਦੇ ਹੋ ਡਿਟੇਲ ਦੇ ਵਿੱਚ ਤਾਂ ਮੈਂ ਤੁਹਾਡੇ ਨਾਲ ਅੰਕੜਿਆਂ ਨਾਲ ਸਾਂਝ ਪਾਉਣਾ ਹੈ। ਸਭ ਤੋਂ ਪਹਿਲਾਂ ਤਾਂ ਕਿਸਾਨੀ ਨਾਂ ਦਾ ਕੋਈ ਕਰਜ਼ਾ ਹੁੰਦਾ, ਇਸ ਗੱਲ ਨੂੰ ਮੰਨਣ ਨੂੰ ਹੀ ਨਹੀਂ ਤਿਆਰ ਸੀ ਸਾਡੀਆਂ ਸਰਕਾਰਾਂ, ਸਾਡੇ ਵਿਦਵਾਨ, ਸਾਡੇ ਬੁੱਧੀਜੀਵੀ। ਫਿਰ ਇੱਕ ਰਿਪੋਰਟ ਆਈ 1997 ਵਿੱਚ, ਇੰਦਰਜੀਤ ਜੈ ਜੀ ਨੇ ਇਹ ਸਵਾਲ ਚੱਕਿਆ ਕਿ ਕਿਸਾਨੀ ਭਾਈ ਕਰਜ਼ਾ ਹੈ, ਕਿਸਾਨੀ ਸਿਰ ਕਰਜ਼ਾ ਚੜ੍ਹਦਾ ਜਾਂਦਾ ਹੈ। ਫਿਰ ਇੱਕ ਕਮਿਸ਼ਨ ਬਣਿਆ, ਉਸ ਕਮਿਸ਼ਨ ਦੇ ਵਿੱਚ ਇਸ ਚੀਜ਼ ਨੂੰ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ। 1998 ਦੇ ਵਿੱਚ ਪਹਿਲੀ ਸਟੱਡੀ ਹੋਈ ਹੈ ਜੀ। 1998 ਵਿੱਚ ਦੇਖੋ ਕਿੰਨੀ ਲੇਟ ਜਾ ਕੇ ਅਸੀਂ ਸਟੱਡੀ ਕਰਦੇ ਹਾਂ ਇਸ ਚੀਜ਼ ਉੱਤੇ। 1998 'ਚ ਪਹਿਲੀ ਸਟੱਡੀ ਹੁੰਦੀ ਹੈ, HS ਸ਼ੇਰਗਿੱਲ ਇਹ ਸਟੱਡੀ ਕਰਦੇ ਨੇ ਅਤੇ ਉਹ ਇਹ ਸਟੱਡੀ ਕਰਕੇ ਦੱਸਦੇ ਨੇ ਕਿ ਪੰਜਾਬ ਦੇ ਕਿਸਾਨਾਂ ਸਿਰ ਜਿਹੜਾ ਕਰਜ਼ਾ ਹੈ ਉਹ 5700 ਕਰੋੜ ਆ। ਇੰਨਾ ਕਰਜ਼ਾ 1998 ਵਿੱਚ ਕਿਸਾਨੀ ਸਿਰ ਹੈ, ਪੰਜਾਬ ਸਿਰ ਨਹੀਂ, ਇਕੱਲੀ ਪੰਜਾਬ ਦੀ ਕਿਸਾਨੀ ਸਿਰ। ਫਿਰ ਕੈਪਟਨ ਮਨਿੰਦਰ 31 ਮਾਰਚ 2017 ਦੀ ਤਰੀਕ ਨੂੰ ਇਹ ਕਰਜ਼ਾ ਕਿਸਾਨੀ ਸਿਰ 73,770 ਕਰੋੜ ਹੋ ਜਾਂਦਾ ਹੈ। ਇਸ ਤੋਂ ਅੱਗੇ ਚੱਲੀਏ, ਅੱਜ ਇਹ ਕਰਜ਼ਾ 1,00,000 ਕਰੋੜ ਰੁਪਈਆ ਇਕੱਲੀ ਕਿਸਾਨੀ ਸਿਰ ਹੈ ਪੰਜਾਬ ਦੇ ਵਿੱਚ ਕਰਜ਼ਾ। ਜੇਕਰ ਇਹਨਾਂ ਨੇ ਕੁਝ ਕੀਤਾ ਹੁੰਦਾ, ਇਹ ਰੇਸ਼ੋ ਵਧਣੀ ਨਹੀਂ, ਘਟਣੀ ਚਾਹੀਦੀ ਸੀ। ਜੇ ਘਟਣੀ ਨਹੀਂ ਤਾਂ ਘੱਟੋ ਘੱਟ ਰੁਕਣੀ ਚਾਹੀਦੀ ਸੀਗੀ। ਇਹ ਤਾਂ ਪੰਜਾਬ ਵੀ ਕਰਜ਼ੇ ਵਿੱਚ ਕੀਤਾ ਇਹਨਾਂ ਨੇ, ਕਿਸਾਨੀ ਵੀ ਕਰਜ਼ੇ ਵਿੱਚ ਕੀਤੀ। ਅੱਗੇ ਆ ਜਾਓ 2001 ਦੇ ਵਿੱਚ ਕੈਪਟਨ ਕਮਲਜੀਤ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਿੱਤ ਮੰਤਰੀ ਸੀ, ਉਹਨਾਂ ਨੇ ਇੱਕ ਤਜਵੀਜ਼ ਰੱਖੀ ਸੀ ਵਿਧਾਨ ਸਭਾ ਦੇ ਵਿੱਚ ਕਿ ਅਸੀਂ ਇਸ ਕਰਜ਼ੇ ਉੱਤੇ, ਇਸ ਕਰਜ਼ਾ ਮਾਫੀ ਉੱਤੇ, ਕਰਜ਼ੇ ਨੂੰ ਛੁਟਕਾਰਾ ਦੇ ਲਈ ਸਕੀਮ ਲੈ ਕੇ ਆਵਾਂਗੇ। ਉਹ ਤਜਵੀਜ਼ ਦੀ ਤਜਵੀਜ਼ ਰਹਿ ਗਈ 2001 ਦੇ ਵਿੱਚ ਵਿਧਾਨ ਸਭਾ ਵਿੱਚ, ਉੱਤੇ ਕੱਖ ਨਹੀਂ ਬਣਿਆ। ਉਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਤਾਂ ਇੱਕ ਇਹਨਾਂ ਨੇ ਕਮਿਸ਼ਨ ਜ਼ਰੂਰ ਬਣਾਤਾ ਸੀ। ਉਹ ਕਮਿਸ਼ਨ ਦੇ ਵਿੱਚ ਕਿਹਾ ਸੀ ਕਿ 2,00,000 ਦੇਵਾਂਗੇ ਖੁਦਕੁਸ਼ੀ ਪੀੜਿਤ ਪਰਿਵਾਰ ਨੂੰ, ਫਿਰ ਕਹਿ ਦਿੱਤਾ ਸੀ 3,00,000 ਦੇਵਾਂਗੇ। ਉਹਦੇ ਵਿੱਚ DC, ਸੰਬੰਧਿਤ ਐਗਰੀਕਲਚਰ ਮਹਿਕਮਾ, ਸੰਬੰਧਿਤ ਸਰਪੰਚ, ਉਸ ਪਰਿਵਾਰ ਨੂੰ ਆਈਡੈਂਟੀਫਾਈ ਕਰਨ ਵਾਲੇ ਲੋਕ ਹੋਣਗੇ। ਕੁਛ ਨਹੀਂ ਮਿਲਿਆ ਕਿਸੇ ਨੂੰ। ਇਹਦੀ ਮੈਂ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਦਾ। 2017 ਜਦੋਂ ਇਲੈਕਸ਼ਨ ਦਾ ਟਾਈਮ ਸੀ, ਇੱਕ ਕਿਸਾਨ ਨੇ ਉਦੋਂ ਖੁਦਕੁਸ਼ੀ ਕੀਤੀ ਜਿਹਦਾ ਨਾਮ ਸੀਗਾ ਯਾਦਵਿੰਦਰ, ਅਤੇ ਕਿੱਥੋਂ ਸੀ ਉਹ? ਮਾਨਸਾ ਦੇ ਇੱਕ ਪਿੰਡ ਤੋਂ ਸੀ, ਅਤੇ ਉਹਦੇ ਪਿਤਾ ਦਾ ਨਾਂ ਸੀਗਾ ਨਿਰਮਲ ਸਿੰਘ। ਖੁਦਕੁਸ਼ੀ ਕਰ ਗਿਆ, 2.5 ਏਕੜ ਉਹਦੇ ਕੋਲ ਪੈ ਰਹੀ ਸੀ। ਕੇਜਰੀਵਾਲ ਸਾਹਿਬ ਉਦੋਂ ਇਲੈਕਸ਼ਨ ਦੇ ਵਕਤ ਉਹਦੇ ਘਰ ਵੀ ਜਾ ਕੇ ਆਏ। ਸ਼੍ਰੋਮਣੀ ਅਕਾਲੀ ਦਲ ਨੇ ਜ਼ੋਰ ਵੀ ਬਹੁਤ ਲਾਇਆ ਕਿ ਉਸ ਨੂੰ ਖੁਰਦ ਬੁਰਦ ਕਰ ਦਿਓ, ਉਹ ਨਾ ਇਸ ਮੁੱਦੇ ਨੂੰ ਉਠਾਇਆ ਜਾਵੇ, ਚੱਕਿਆ ਜਾਵੇ। ਜਿਸ ਤਰੀਕੇ ਨਾਲ ਚਿੱਟੇ ਮੱਛਰ ਵਾਲਾ ਮੁੱਦਾ ਨਹੀਂ ਚੱਕਣ ਦਿੰਦੇ ਸੀ, ਨਕਲੀ ਸਪਰੇਆਂ ਵਾਲਾ ਨਹੀਂ ਚੱਕਣ ਦਿੰਦੀਆਂ ਸੀ ਸਰਕਾਰਾਂ, ਪਰ ਚਲੋ ਖੈਰ ਮੁੱਦਾ ਉੱਠ ਖੜਾ। ਪਰ ਉਸ ਪਰਿਵਾਰ ਨੂੰ ਉੱਥੋਂ ਦੇ DC ਸਾਹਿਬ ਨੇ ਉਹ ਜਿਹੜੀ ਸਕੀਮ ਸੀ ਉਹ ਰਿਲੀਜ਼ ਨਹੀਂ ਕੀਤੀ। ਕਿਉਂ? ਕਹਿੰਦੇ ਜੀ ਮਰਿਆ ਤਾਂ ਮੁੰਡਾ ਹੈ, ਜ਼ਮੀਨ ਉਹਦੇ ਪਿਤਾ ਨਿਰਮਲ ਸਿੰਘ ਨੂੰ, ਕਹਿੰਦੇ ਤੁਹਾਡੇ ਨਾਂ ਬੋਲਦੀ ਹੈ।
ਕਿਸਾਨ ਨਹੀਂ ਮੰਨਦੇ ਅਸੀਂ ਇਹਨੂੰ
ਨਾ, ਕਹਿੰਦੇ ਤੁਹਾਡੇ ਬੋਲਦੀ ਆ, ਬੇਟਾ ਤੁਹਾਡਾ ਮਰਿਆ, ਅਤੇ ਉਹਦੇ 'ਤੇ ਕਹਿੰਦੇ ਕਾਹਦੀ ਟੈਨਸ਼ਨ ਹੋ ਸਕਦੀ ਹੈ, ਤੁਹਾਨੂੰ ਕਾਹਦੇ ਪੈਸੇ ਦੇਈਏ। ਤਾਂ ਉਸ ਪਿਤਾ ਨੇ DC ਸਾਹਿਬ ਨੂੰ ਪਤਾ ਕੀ ਕਿਹਾ? ਤੁਸੀਂ ਚਾਹੁੰਦੇ ਹੁਣ ਮੈਂ ਵੀ ਮਰ ਜਾਂ, ਫੇਰ ਦੇਵੋਗੇ? ਦੇਖੋ ਪਰਿਵਾਰ ਦੇ ਵਿੱਚ ਜੋ ਮਾਨਸਿਕ ਤੌਰ 'ਤੇ ਕਮਜ਼ੋਰ ਹੈ ਖੁਦਕੁਸ਼ੀ ਉਹ ਕਰਦਾ ਹੈ, ਨਾ ਕਿ ਉਹ ਕਰਦਾ ਜਿਹਦੇ ਨਾਂ ਜ਼ਮੀਨ ਬੋਲਦੀ ਹੈ। 4 ਜਣਿਆਂ ਦਾ ਪਰਿਵਾਰ ਹੈ, ਜ਼ਮੀਨ ਇੱਕ ਦੇ ਨਾਂ ਬੋਲੂਗੀ, ਜੇਕਰ ਕੋਈ ਦੂਜਾ ਤੀਜਾ ਉਹਦੇ ਵਿੱਚੋਂ ਮਾਨਸਿਕ ਤੌਰ 'ਤੇ ਕਮਜ਼ੋਰ ਹੋਇਆ ਤਾਂ ਉਹ ਡਿਪਰੈਸ਼ਨ 'ਚ ਚਲਾ ਜਾਊਗਾ, ਉਹ ਖੁਦਕੁਸ਼ੀ ਕਰ ਲਊਗਾ। ਪਰ ਇੱਥੇ ਇਹ ਤਜਵੀਜ਼ਾਂ ਨੂੰ ਇਸ ਤਰੀਕੇ ਨਾਲ ਟਾਲਟ ਮੂਲ ਕਰ ਦਿੱਤੀ ਜਾਂਦੀ ਸੀ, ਬਹੁਤਿਆਂ ਨੂੰ ਨਹੀਂ ਮਿਲਦੇ ਸੀ, ਕੁਝ ਕੁ ਨੂੰ ਮਿਲਦੇ ਹੋਣਗੇ ਜਾਂ ਮਿਲੇ ਹੋਣਗੇ, ਪਰ ਇਹਦੇ ਉੱਤੇ ਕੋਈ ਠੋਸ ਜਿਹੜੀ ਪਾਲਿਸੀ ਆ ਇਹ ਸਰਕਾਰ ਨਹੀਂ ਲੈ ਕੇ ਆਈ। ਇਹਨਾਂ ਨੇ ਇਸ ਵਿੱਚ ਕੁਝ ਵੀ ਨਹੀਂ ਕੀਤਾ, ਸਿਰਫ ਬਿਆਨ ਦਿੱਤੇ ਨੇ। ਚਾਹੇ ਕੈਪਟਨ ਸਾਹਿਬ ਨੇ ਸਰਕਾਰ ਬਣਾਉਣ ਵੇਲੇ ਕਿਹਾ ਸੀ ਮੈਂ ਸਾਰੇ ਕਰਜ਼ੇ ਮਾਫ਼ ਕਰੂੰਗਾ ਜੀ, ਲੈਣ ਮਾਰ ਦਿਓ ਜੀ, ਮੇਰੇ ਤੋਂ ਐਫੀਡੇਵਿਟ ਭਰਾ ਲਓ ਜੀ। ਉਹ ਐਫੀਡੇਵਿਟ ਵੀ ਭਰੇ ਰਹਿ ਗਏ, ਲੈਣਾਂ ਵੀ ਮਾਰੀਆਂ ਰਹਿ ਗਈਆਂ, ਆੜ੍ਹਤੀਏ ਜਾਂ ਹੋਰ ਕਰਜ਼ੇ ਉਸੇ ਤਰੀਕੇ ਦਾ ਮਗਰ ਫਿਰਦੇ ਨੇ। ਕੁਝ ਕੁ ਕਿਸਾਨਾਂ ਦੇ ਕੁਝ ਕੁ ਚੰਦ ਕੁ ਪੈਸੇ ਜਿਹੜੇ ਉਹ ਮਾਫ਼ ਕੀਤੇ ਸੀ, ਉਹ ਵੀ ਇਹ ਕਹਿਣ ਦੇ ਲਈ ਕਿ ਵਾਅਦਾ ਪੂਰਾ ਹੋ ਗਿਆ, ਵਾਅਦਾ ਪੂਰਾ ਹੋ ਗਿਆ, ਵਾਅਦਾ ਪੂਰਾ ਹੋ ਗਿਆ
ਜੀ। ਜਸਵਿੰਦਰ ਜੀ, RBI ਦੀ ਰਿਪੋਰਟ ਜੋ ਸੂਬਿਆਂ ਦੇ ਉੱਪਰ ਕਰਜ਼ੇ ਨੂੰ ਲੈ ਕੇ ਛਪੀ ਹੈ, ਉਹ ਕੀ ਕੁਛ ਬਿਆਨ ਕਰਦੀ ਹੈ ਜੀ?
ਦੇਖੋ ਅਸੀਂ ਇਸ ਤੋਂ ਪਹਿਲਾਂ ਗੱਲ ਕੀਤੀ ਹੈ ਕਿਸਾਨੀ ਦੇ ਕਰਜ਼ੇ ਦੀ, ਹੁਣ ਅਸੀਂ ਗੱਲ ਕਰਨੀ ਆ ਸੂਬਿਆਂ ਦੇ ਕਰਜ਼ੇ ਦੀ। ਭਾਰਤੀ ਰਿਜ਼ਰਵ ਬੈਂਕ ਨੇ ਇੱਕ ਜਿਹੜੀ ਰਿਪੋਰਟ ਜਾਰੀ ਕੀਤੀ ਆ ਸੂਬਿਆਂ ਨੂੰ ਲੈ ਕੇ ਕਿ ਸੂਬਿਆਂ ਦੇ ਸਿਰ ਜਿਹੜਾ ਕਰਜ਼ਾ ਉਹ ਕਿਸ ਤਰੀਕੇ ਦੇ ਨਾਲ ਹੈ, ਮੈਂ ਉਹ ਵੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦਾ। ਇਹਦੇ ਵਿੱਚ ਉਹ ਕਹਿੰਦੇ ਕਿ ਪੰਜਾਬ ਪਹਿਲੇ ਨੰਬਰ 'ਤੇ ਹੈ, ਫਿਰ ਕੇਰਲਾ ਹੈ, ਫਿਰ ਪੱਛਮੀ ਬੰਗਾਲ ਹੈ, ਫਿਰ ਬਿਹਾਰ ਹੈ, ਫਿਰ ਰਾਜਸਥਾਨ ਹੈ। 3 ਸੂਬਿਆਂ ਸਿਰ ਸਭ ਤੋਂ ਵੱਧ ਕਰਜ਼ਾ, ਇੱਕ ਪੰਜਾਬ, ਇੱਕ ਕੇਰਲ ਅਤੇ ਇੱਕ ਪੱਛਮੀ ਬੰਗਾਲ। ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਪੰਜਾਬ ਸਿਰ, ਤਾਂ RBI ਨੇ ਕਹਿ ਦਿੱਤਾ ਕਿ ਇੰਨਾ ਕਰਜ਼ਾ ਹੈ ਕਿ ਪੰਜਾਬ ਦੀ ਪੂਰੀ ਪੈਦਾਵਾਰ ਦਾ 45% ਆਮਦਨ ਦਾ ਨਹੀਂ, ਪੂਰੀ ਪੈਦਾਵਾਰ ਦਾ 45% ਜਿਹੜਾ ਕਰਜ਼ਾ ਹੈ ਉਹ ਪੰਜਾਬ ਦੇ ਸਿਰ ਹੈ। ਪੰਜਾਬ ਜੇ ਪੂਰੀ ਪੈਦਾਵਾਰ ਵੀ ਦੇਵੇ ਤਾਂ ਵੀ ਉਹ ਕਰਜ਼ਾ ਉਤਰਦਾ ਨਹੀਂ, ਅਸੀਂ ਆਮਦਨ ਦੇ ਵਿੱਚੋਂ, ਅਸੀਂ ਬੱਚਤ ਦੇ ਵਿੱਚੋਂ ਭਰਨੇ ਹੁੰਦੇ ਨੇ। इस तरीके दे नाल उन्हें कह दिता कि आने वाले तीन चार साल तिकर इन्हां सूबियां नूं करजा होर मिलना भी मुश्किल हो जूगा, क्योंकि इन्हां तों पुराने करजे की व्याज किश्त भी नहीं मुड़ी जानी। यह स्थिति RBI ने साफ की है पंजाब के करजिया नूं जां कह लो इन्हां स्टेटां दे करजिया नूं लैके। इत्थे मैं दसा कि जदों असीं गल करदे पछमी बंगाल की, उन्हां दी पूरी पैदावार का 35% सी, उन्होंने सुधार किया है। हरियाणे सिर भी हो चलिया सी, पर हरियाणे ने अपने आप नूं इहदे विच कमबैक करवाया है। पर पंजाब सरकार ने चाहे वह बादल सरकार 10 साल रही, चाहे कैप्टन सरकार 4.5 साल रही, चाहे 111 दिनों की चन्नी सरकार रही, चाहे 2002 तो लैके 7 तिकर कैप्टन की सरकार रही, चाहे 97 वाली बादल साहब की सरकार रही, चाहे हुण इन्हां दी सरकार आ गई है आम आदमी पार्टी की, इत्थे की हुंदा है, इत्थे हुंदा है आ भी मुफ्त वह भी मुफ्त आ भी पॉलिसी। इन्हां ने सूबा बचाउण दे लई किसी तरीके की कोई तजवीज़ ना लैके आती है, तो ना ही भविख में बहुत ही वड्डी उम्मीद है।
जी जसविंदर जी, तुसी ये अंकड़े खोज के साडे तक लैके आए, इन्हों उपर अपनी सांझ अपनी तर्क रखी, तुहाडा बहुत बहुत धन्यवाद जी।
जी
ये सीगे जी कुछ अंकड़े जो अंकड़िया तो वध के होर बहुत सारे हालातों नूं बयान करते हैं। अजिहे ही मसले छूंदा अजिहे ही मुद्दों उपर साडा ये प्रोग्राम विरासत तो भविख तक कल फिर लैके हाजिर होवांगे जी, पर उदों तक दिओ आग्या जी, धन्यवाद।
ਬ੍ਰੈਂਪਟਨ ਕ੍ਰੈਮਟੋਰੀਅਮ ਰਾਹੀਂ ਅਸੀਂ ਪਿਛਲੇ 7 ਸਾਲ ਤੋਂ ਕਮਿਊਨਿਟੀ ਨੂੰ ਫਿਊਨਰਲ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਾਂ। ਹੁਣ ਈਸਟ ਐਂਡ 'ਤੇ ਜੋ ਸਾਡੀ ਕਮਿਊਨਿਟੀ ਰਹਿੰਦੀ ਹੈ ਉਹਨਾਂ ਦੀਆਂ ਲੋੜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਏਜੈਕਸ ਦੇ ਵਿੱਚ ਨਵਾਂ ਫਿਊਨਰਲ ਹੋਮ ਏਜੈਕਸ ਕ੍ਰੈਮਟੋਰੀਅਮ ਸ਼ੁਰੂ ਕਰ ਦਿੱਤਾ ਹੈ। ਕਿਸੇ ਵੀ ਪਰਿਵਾਰ ਨੂੰ ਸਾਡੀਆਂ ਸੇਵਾਵਾਂ ਦੀ ਲੋੜ ਪਵੇ ਤਾਂ ਹੇਠ ਲਿਖੇ ਨੰਬਰ 'ਤੇ ਸੰਪਰਕ ਕਰੋ ਜੀ।
CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
A1 Cash and Carry, one of Canada's highest rated restaurant suppliers, specializing in restaurant wholesale of 10,000 plus products, including kitchen equipment, takeout packaging, grocery, beverages, meats, produce, ingredients, and dairy. A1 Cash and Carry North York ensures its signature wholesale pricing and excellent customer service. Open to businesses only. Come visit us today.
CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
ਸਿਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ, CWC Immigration, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪੌਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ, CWC Immigration, 905-670-4444. Big grocers, fresh fruits, vegetables, Indian spices, fresh meats and sweets. First Indian grocery store in Orangeville. Poncho, 163 First Street, Orangeville. Grocery shopping le poncho, Big grocers de 647-762-1489. Great savings, fresh produce, great service, Big grocers.
ਰੀਅਲ ਅਸਟੇਟ ਦੀ ਮਾਰਕੀਟ ਵਿੱਚ ਛਾਇਆ ਹੋਇਆ ਨਾਂ ਹਰਪ੍ਰੀਤ ਸਿੰਘ ਢਿੱਲੋਂ। ਰੈਜ਼ੀਡੈਂਸ਼ੀਅਲ ਪ੍ਰਾਪਰਟੀ, ਕਮਰਸ਼ੀਅਲ ਪ੍ਰਾਪਰਟੀ, ਪ੍ਰੀ ਕੰਸਟਰਕਸ਼ਨ ਇਨਵੈਸਟਮੈਂਟ, ਫਾਰਮ ਹਾਊਸ ਜਾਂ ਲੈਂਡ ਖਰੀਦਣ ਜਾਂ ਵੇਚਣ ਲਈ ਰੀਅਲ ਅਸਟੇਟ ਬ੍ਰੋਕਰ ਹਰਪ੍ਰੀਤ ਸਿੰਘ ਢਿੱਲੋਂ ਨਾਲ ਸੰਪਰਕ ਕਰੋ 416-268-6613, 416-268-6713। ਰੀਅਲ ਅਸਟੇਟ ਬ੍ਰੋਕਰ ਹਰਪ੍ਰੀਤ ਸਿੰਘ ਢਿੱਲੋਂ।
IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history, convenient geofencing and stunning graphical user interface, SwissText, a system to transport dispatching events to drivers directly from customers' own software in the form of precise text messages. IIM Swiss Corp. We make tracking easy.
ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਟੀ ਵੀ, ਟਰੱਕਿੰਗ ਟੂਡੇ ਟੀ ਵੀ ਅਤੇ ਵਿਰਾਸਤ ਰੇਡੀਓ ਤੁਸੀਂ ਵੱਖ ਵੱਖ ਪਲੈਟਫਾਰਮ 'ਤੇ ਦੇਖਦੇ ਹੋ, ਸੁਣਦੇ ਹੋ। ਰਿਸਪੋਂਸ ਦੇਣ ਦਾ ਬਹੁਤ ਬਹੁਤ ਧੰਨਵਾਦ। ਪਿਛਲੇ 20 ਸਾਲ ਤੋਂ ਤੁਸੀਂ ਰਿਸਪੋਂਸ ਦਿੰਦੇ ਆ ਰਹੇ ਹੋ, ਇੱਦਾਂ ਸਾਥ ਦੇਈ ਜਾਵੋ ਅਤੇ ਅਸੀਂ ਤੁਹਾਡੇ ਵਾਸਤੇ ਵੱਖ ਵੱਖ ਪ੍ਰੋਗਰਾਮਸ ਲੈ ਕੇ ਆਵਾਂਗੇ। ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਕੋਈ ਸੇਵਾ ਕਰਦਾ। ਸੇਵਾ ਦੇ ਨਾਲ ਮਿਲਦਾ ਮੇਵਾ, ਪਰ ਸੇਵਾ ਕਰਨੀ ਵੀ ਬੜੀ ਔਖੀ ਆ, ਮਿਲਦੀ ਵੀ ਬੜੀ ਔਖੀ ਆ। ਜਦੋਂ ਆਪਾਂ ਕੈਨੇਡਾ ਵਿੱਚ ਲੈਂਡ ਹੋਏ ਸੀ 40 ਸਾਲ ਪਹਿਲਾਂ 1979 ਦੇ ਵਿੱਚ, ਕਹਿੰਦੇ ਕੈਨੇਡਾ ਇਜ਼ ਬਿਲਟ ਬਾਈ ਵੋਲੰਟੀਅਰਸ, ਸੋ ਸਾਨੂੰ ਵੀ ਕਾਫੀ ਸੰਸਥਾ ਦੇ ਨਾਲ ਸੇਵਾ ਕਰਨ ਦਾ ਮੌਕਾ ਮਿਲਿਆ। ਸਕੂਨ ਬੜਾ ਮਿਲਦਾ ਅਤੇ ਨਿਮਰਤਾ ਬੜੀ ਮਿਲਦੀ ਆ। ਬੰਦਾ ਸਿੱਖਦਾ ਹੈ ਹਰ ਰੋਜ਼ ਕੁਝ ਨਾ ਕੁਝ। ਸਿੱਖ ਦਾ ਮਤਲਬ ਹੀ ਹੁੰਦਾ ਕੁਝ ਨਾ ਕੁਝ ਤੁਸੀਂ ਸਿੱਖਦੇ ਆ। ਸੋ ਰੱਬ ਨੇ ਬਹੁਤ ਕੁਝ ਦਿੱਤਾ ਸਾਨੂੰ, ਇੰਨੀ ਵਧੀਆ ਸੁੰਦਰ ਕੰਟਰੀ ਦੇ ਵਿੱਚ ਪਜਾ ਦਿੱਤਾ ਸਾਡੇ ਲੀਡਰਾਂ ਦੀ ਖਾਤਰ, ਉੱਥੇ ਸਾਡੇ ਵਾਸਤੇ ਕੁਝ ਨਹੀਂ ਕਰ ਸਕੀ। ਇੱਥੇ ਸਾਨੂੰ ਕੁਝ ਨਾ ਕੁਝ ਕਰਨ ਨੂੰ ਮਿਲਦਾ, ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਅਤੇ ਇੱਥੇ ਦੀ ਸਰਕਾਰ ਤੁਹਾਡੀ ਟੇਕਰ ਬੜੀ ਕਰਦੀ ਆ। ਫਿਰ ਵੀ ਆਪਾਂ ਅੱਜ ਗੱਲਬਾਤ ਕਰਾਂਗੇ ਇੰਡੀਆ ਦੀ ਅਤੇ ਇੰਡੀਆ ਦੇ ਇੱਕ ਸੰਸਥਾ ਦੀ। ਉਹ ਸੰਸਥਾ ਜਿਹੜੀ ਹੈਗੀ ਆ ਕਾਫੀ ਲੰਬੇ ਸਮੇਂ ਤੋਂ ਬਹੁਤ ਸਾਰੇ ਬੱਚਿਆਂ ਦੀ, ਬਜ਼ੁਰਗਾਂ ਦੀ, ਨੌਜਵਾਨਾਂ ਦੀ ਮਦਦ ਕਰਦੀ ਆ ਰਹੀ ਆ ਅਤੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਇਹਨਾਂ ਦੀ ਸਪੋਰਟ ਵੀ ਕਰਦੇ ਹੋ, ਸਪੋਰਟ ਕਰਦੇ ਰਿਹਾ ਕਰੋ। ਸੇਵਾ ਸੰਸਥਾ ਜਿਹੜੀ ਹੈਗੀ ਆ ਪ੍ਰਭ ਆਸਰਾ, ਮੈਂ ਉਹਦੀ ਗੱਲਬਾਤ ਕਰਨੀ ਆ। ਮੈਨੂੰ ਬੜੀ ਖੁਸ਼ੀ ਹੋਈ ਆ ਜਦੋਂ ਭੈਣ ਨੇ ਸਾਨੂੰ ਮੈਸੇਜ ਕੀਤਾ ਵੀ ਆਪਾਂ ਕੈਨੇਡਾ ਵਿੱਚ ਪਹੁੰਚ ਗਏ ਹਾਂ, ਕਿਉਂਕਿ ਇੱਦਾਂ ਦੇ ਇੰਟਰਵਿਊ ਮੈਂ ਲੱਭਦਾ ਰਹਿੰਦਾ ਹੁੰਦਾ ਵੀ ਆਪਾਂ ਵੀ ਕੁਝ ਨਾ ਕੁਝ ਕਰ ਸਕੀਏ। ਆਪਾਂ ਇੱਥੇ ਬੋਲ ਹੀ ਸਕਦੇ ਹਾਂ, ਹੌਕਾ ਭਰ ਸਕਦੇ ਹਾਂ, ਆਪਾਂ ਜਿਹੜੇ ਹੱਥੀਂ ਕੰਮ ਕਰਦੇ ਆ। ਕਈ ਵਾਰੀ ਕਿਸੇ ਦਾ ਬੱਚਾ ਹੱਸਦਾ ਖੇਡਦਾ ਹੋਵੇ ਨਾ, ਬੰਦਾ ਫਟ ਚੱਕ ਲੈਂਦਾ, ਜਦ ਵੀ ਰੋਣ ਲੱਗਦਾ ਫਟ ਦੂਸਰੇ ਪਾਸੇ ਫੜਾ ਦਿੰਦੇ ਵੀ ਹੁਣ ਭੈਣ ਜੀ ਤੁਸੀਂ ਸਾਂਭ ਲਵੋ, ਉਨਾ ਕੀ ਖੇਡਦਾ। ਜੇ ਕਿਤੇ ਕਿਸੇ ਹੋਰ ਬੱਚੇ ਦੀ ਨਲੀ ਆ ਜਾਵੇ ਬੰਦਾ ਤਾਂ ਵੀ ਹੋਤਰਾ ਜਿਹਾ ਕਰਦਾ। ਪਰ ਇਹ ਸੰਸਥਾ ਹੈ ਜਿਹਨਾਂ ਨੇ ਹਰ ਇੱਕ ਬੱਚੇ ਨੂੰ ਚੱਕਿਆ। ਕੋਈ ਰੋਂਦਾ ਹੋਵੇ, ਕੋਈ ਕਾਣਾ ਹੋਵੇ, ਕੋਈ ਅੰਨਾ ਹੋਵੇ, ਕੋਈ ਡਿਸੇਬਲ ਹੋਵੇ, ਹਰ ਇੱਕ ਦੀ ਮਦਦ ਕਰਦੇ ਹਨ। ਕਿੱਦਾਂ ਕਰਦੇ ਹਨ? ਸਾਡੇ ਸਟੂਡੀਓ ਵਿੱਚ ਸਾਡੀ ਭੈਣ ਰਜਿੰਦਰ ਕੌਰ ਜੀ ਪਹੁੰਚੇ ਹੋਏ। ਰਜਿੰਦਰ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਪਹਿਲਾਂ? ਕਿਰਪਾ ਵਾਹਿਗੁਰੂ ਜੀ, ਬਸ ਸਭ ਠੀਕ ਠਾਕ ਆ। ਸੋ ਆਪਾਂ ਸੰਸਥਾ ਦੀ ਹੀ ਗੱਲਬਾਤ ਕਰਨੀ ਆ, ਕਿਸ ਤਰ੍ਹਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਉਹਦੀ ਗੱਲਬਾਤ ਕਰਨੀ ਆ। ਥੋੜੀ ਸੰਸਥਾ ਬਾਰੇ ਦੱਸੋ।
ਹਾਂਜੀ, ਪ੍ਰਭ ਆਸਰਾ ਬੇਸਹਾਰਾ ਲਵਾਰਸ ਗੁੰਮਸ਼ੁਦਾ ਅਨਾਥ ਲਾਚਾਰ ਸਟ੍ਰੈਸ ਡਿਪਰੈਸ਼ਨ ਚ ਗਏ ਹੋਏ, ਜਿਹੜੇ ਸੜਕਾਂ ਤੇ ਰੁਲ ਜਾਂਦੇ ਕਿਸੇ ਕਾਰਨ ਕਰਕੇ, ਜਾਂ ਫਿਰ ਉਹਨਾਂ ਦਾ ਬ੍ਰੇਨ ਡਿਵੈਲਪ ਨਹੀਂ ਹੋਇਆ, ਬਚਪਨ ਤੋਂ ਹੀ ਸੜਕਾਂ ਤੇ ਰੁਲਣ ਲਈ ਮਜਬੂਰ ਹੋ ਗਏ, ਤਾਂ ਇੱਦਾਂ ਦੇ ਕਾਫੀ ਜਿਵੇਂ ਰੇਪ ਵਿਕਟਿਮਸ, ਪ੍ਰੈਗਨੈਂਟ ਲੇਡੀਜ਼, ਅਲੱਗ ਅਲੱਗ ਹਾਲਤਾਂ ਵਿੱਚ ਬੱਚੇ ਜਿਹੜੇ ਕਿ ਅਬਾਂਡਨਡ ਕਰ ਦਿੱਤੇ ਗਏ ਜਾਂ ਸਾਡੇ ਪੰਗੂੜੇ ਵਿੱਚ ਪਾ ਦਿੱਤੇ ਗਏ, ਜਾਂ ਬਜ਼ੁਰਗ ਜਿਨ੍ਹਾਂ ਨੂੰ ਘਰੋਂ ਕੱਢ ਦਿੱਤਾ ਗਿਆ, ਸੜਕਾਂ ਤੇ ਰੁਲਣ ਲਈ ਮਜਬੂਰ ਹੋ ਗਏ, ਉਹ ਚ ਜਿਹੜੇ ਡੈਸਟੀਟਿਊਟ ਹੈਗੇ ਆ ਉਹਨਾਂ ਦੀ ਸੰਸਥਾ ਸੇਵਾ ਸੰਭਾਲ, ਕੇਅਰ, ਟ੍ਰੀਟਮੈਂਟ ਤੇ ਰੀਹੈਬਿਲਿਟੇਸ਼ਨ ਦੇ ਉਪਰਾਲੇ ਪਿਛਲੇ 18 ਸਾਲ ਤੋਂ ਨਿਰੰਤਰ ਨਿਭਾ ਰਹੀ ਹੈਗੀ ਹੈ ਤੇ ਅੱਗੇ ਵੀ ਕੋਸ਼ਿਸ਼ ਹੈ ਕਿ ਵੀ ਇੱਦਾਂ ਹੀ ਕਰਦੀ ਰਹੇ।
ਸੋ ਇਹ ਸੰਸਥਾ ਸ਼ੁਰੂ ਕਿੱਦਾਂ ਹੋਈ, ਕਿੱਦਾਂ ਤੁਹਾਨੂੰ ਇੰਨੀ ਹਿੰਮਤ ਮਿਲੀ?
ਪਰਮਾਤਮਾ ਦੀ ਕਿਰਪਾ ਦੇ ਨਾਲ ਬਚਪਨ ਤੋਂ ਹੀ ਮਾਤਾ ਪਿਤਾ ਨੇ ਕਾਫੀ ਗੁਰਬਾਣੀ ਦੇ ਨਾਲ ਪ੍ਰੇਰਨ ਦੀ ਕੋਸ਼ਿਸ਼ ਕੀਤੀ ਤੇ ਸੇਵਾ ਕਰਨ ਦੀ ਸਾਨੂੰ ਸਮਝਾਇਆ ਕਿ ਕਿੱਦਾਂ ਸੇਵਾ ਕਰੀ ਦੀ ਹੈਗੀ ਹੈ, ਨਿਸ਼ਕਾਮ ਕਰਨੀ ਹੈਗੀ ਹੈ ਤੇ ਪੈਸੇ ਦੇ ਦਸਵੰਧ ਕੱਢਣ ਦੇ ਨਾਲ ਨਾਲ ਟਾਈਮ ਦਾ ਵੀ ਦਸਵੰਧ ਕੱਢਣਾ ਇਹਨਾਂ ਲਾਚਾਰਾਂ ਲਈ, ਹੈਲਪਲੈਸ ਲਈ। ਤੇ ਉਸੇ ਵਿੱਚ ਜਦੋਂ ਮੈਰਿਜ ਹੋਈ ਤਾਂ ਅੱਗੇ ਹਸਬੈਂਡ ਵੀ ਸਰਦਾਰ ਸ਼ਮਸ਼ੇਰ ਸਿੰਘ ਜੀ ਉਸੇ ਹੀ ਲਾਈਨ ਤੇ ਮਤਲਬ ਚੱਲਦੇ ਨਜ਼ਰ ਆਏ, ਤਾਂ ਜਦੋਂ ਰਲ ਕੇ ਕਈ ਵਾਰੀ ਇੱਦਾਂ ਦੇ ਡੈਸਟੀਟਿਊਟ ਦੇਖਣਾ ਤਾਂ ਬੜਾ ਅੰਦਰੋਂ ਅਨਸੈਟਿਸਫੈਕਸ਼ਨ ਜੀ ਹੋਣੀ ਵੀ ਕਿੱਦਾਂ ਇਹਨਾਂ ਦੀ ਸਪੋਰਟ ਕਰੀਏ, ਕਿੱਦਾਂ ਹੈਲਪ ਕਰੀਏ। ਇੱਕ ਵਾਰ ਤਾਂ ਸਰਦਾਰ ਸਾਹਿਬ ਨੂੰ ਇੱਕ ਰੇਲਵੇ ਸਟੇਸ਼ਨ ਤੇ ਲੈ ਕੇ ਬੈਠਣਾ ਹੀ ਪਿਆ ਜਦੋਂ ਉਹਨਾਂ ਨੂੰ ਦੇਖਿਆ ਵੀ ਇਹਨਾਂ ਨੂੰ ਇੱਕ ਪਰਸਨ ਸੀਗਾ ਮੈਂਟਲੀ ਸਿੱਕ ਸੀਗਾ ਵੀ ਇਹਨੂੰ ਕਿਤੇ ਲਿਜਾਣ ਲਈ ਕੋਈ ਘਰ ਨਹੀਂ ਮਿਲਿਆ, ਇਨਫਰਾਸਟ੍ਰਕਚਰ ਨਹੀਂ ਮਿਲਿਆ, ਤਾਂ ਉੱਥੇ ਰੇਲਵੇ ਸਟੇਸ਼ਨ ਤੇ ਹੀ ਸਾਰੀ ਰਾਤ ਕੱਟੀ। ਤੇ ਉਸ ਤੋਂ ਬਾਅਦ ਇਹ ਅਸੀਂ ਸਲਾਹ ਕੀਤੀ ਵੀ ਕਿੱਦਾਂ ਆਪਾਂ ਇਹਨਾਂ ਦੀ ਸਪੋਰਟ ਕਰੀਏ। ਫਿਰ ਸਰਕਾਰੀ ਗੈਰ ਸਰਕਾਰੀ ਸੰਸਥਾਵਾਂ ਦੇਖੀਆਂ, ਲੇਕਿਨ ਕਿਤੋਂ ਵੀ ਜਦੋਂ ਸਾਨੂੰ ਹੁੰਗਾਰਾ ਨਹੀਂ ਮਿਲਿਆ, ਸਪੋਰਟ ਨਹੀਂ ਮਿਲੀ ਜਾਂ ਸਾਨੂੰ ਇਨਫਰਾਸਟ੍ਰਕਚਰ ਨਹੀਂ ਮਿਲਿਆ ਉਹਦਾ, ਤਾਂ ਫਿਰ ਦੋ ਕਮਰੇ ਕਿਰਾਏ ਤੇ ਲੈ ਕੇ ਦਸੰਬਰ 2003 ਵਿੱਚ ਇਹ ਘਰ ਹੋਂਦ ਵਿੱਚ ਆਇਆ।
ਸੋ ਤੁਸੀਂ ਜੁਆਇੰਟ ਫੈਮਿਲੀ ਵਿੱਚ ਰਹਿੰਦੇ ਹੋ, ਤੇ ਜਦੋਂ ਕਿਸੇ ਹੋਰ ਨੂੰ ਘਰ ਲੈ ਕੇ ਆਉਣਾ, ਕਿਸੇ ਨੇ ਕੁਛ ਇੱਦਾਂ ਨਹੀਂ ਕਿਹਾ ਵੀ ਕਿ ਉਹਨੂੰ ਘਰ ਲੈ ਕੇ ਆ ਗਿਆ?
ਫਿਲਹਾਲ ਕਿਉਂਕਿ ਪੇਰੈਂਟਸ ਦੇ ਘਰਾਂ ਚ ਸੀਗੇ ਉਸ ਟਾਈਮ
ਜੀ,
ਉਦੋਂ ਅਸੀਂ ਆਪਣਾ ਘਰ ਹਜੇ ਆਪਣਾ ਘਰ ਤਾਂ ਹੁਣ ਤੱਕ ਵੀ ਸਾਡਾ ਇਹੀ ਹੈ ਘਰ
ਜੀ,
ਕਿ ਜਿਵੇਂ ਕਹਿੰਦੇ ਆ ਕਿ ਵੀ ਆਪਣੀਆਂ ਕੋਠੀਆਂ ਬਣਾ ਲਈਆਂ, ਅੱਜ ਤੱਕ ਕਦੇ ਨਹੀਂ ਬਣਾਈ। ਤੇ ਜਦੋਂ ਬਿਜ਼ਨਸ ਚ ਸੀਗਾ, ਪਲਾਨ ਕੀਤਾ ਸੀਗਾ, ਪਲਾਟ ਪਲੂਟ ਲੈ ਕੇ ਹਜੇ ਡਰੀਮ ਕਰ ਰਹੇ ਸੀਗੇ, ਤੇ ਫਿਰ ਇਹ ਘਰ ਦੀ ਯਾਦ ਆਈ ਵੀ ਇਹ ਘਰ ਜ਼ਰੂਰੀ ਹੈ ਸਾਡੇ ਆਪਣੇ ਘਰ ਦੇ ਨਾਲੋਂ। ਤੇ ਪੇਰੈਂਟਸ ਦੇ ਘਰ ਚ ਲਿਜਾਣ ਨੂੰ ਨਾ ਮਨ ਨਹੀਂ ਸੀ ਮੰਨਦਾ ਕਿ ਪੇਰੈਂਟਸ ਦੇ ਉੱਪਰ ਇੱਕ ਅਲੱਗ ਤੋਂ ਬੋਝ ਪਾਣਾ, ਕਿਉਂਕਿ ਉਹ ਖਾਣਾ ਬਣਾ ਕੇ ਦੇਣ, ਜੇ ਅਸੀਂ ਆਪ ਨਹੀਂ ਕਰ ਸਕਦੇ ਉਹਨਾਂ ਦੇ ਉੱਪਰ ਬੋਝ ਨਹੀਂ ਸੀ ਪਾਣਾ ਚਾਹੁੰਦੇ, ਜਿਸ ਕਾਰਨ ਕਿ ਇਹ ਘਰ ਸ਼ੁਰੂ ਹੋਇਆ।
ਬਹੁਤ ਵਾਰੀ ਏਦਾਂ ਹੋ ਜਾਂਦਾ, ਕਹਿੰਦੇ ਵੀ ਦੂਸਰੇ ਨੂੰ ਘਰ ਤੁਸੀਂ ਕੱਲ ਹੀ ਲੈ ਕੇ ਆਇਆ, ਵੀ ਆਪਣੇ ਆਪ ਨੂੰ ਸੰਭਾਲੋ।
ਬਿਲਕੁਲ,
ਕਦੇ ਤਾਂ ਕਿਸੇ ਨੇ ਕਿਹਾ ਹੈ ਨੀ ਵੀ ਤੁਸੀਂ ਕਿੱਧਰ ਨੂੰ ਤੁਰ ਪਏ ਆ, ਕਿਉਂਕਿ ਸੇਵਾ ਕਰਨੀ ਬੜੀ ਔਖੀ ਆ।
ਹਾਂਜੀ, ਯਾਰ ਦੋਸਤਾਂ ਨੇ ਵੀ ਕਿਹਾ, ਈਵਨ ਕਿ ਇੱਕ ਵਾਰੀ ਸੈਕਟਰ 32 ਦੇ ਡਾਇਰੈਕਟਰ ਸੀਗੇ, ਤੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਵੀ ਅਸੀਂ ਇਦਾਂ ਦੇ ਪੇਸ਼ੈਂਟਸ ਦੀ ਸਪੋਰਟ ਕਰਨ ਲਈ ਖੜੇ ਹੋਏ ਹੈਗੇ ਆ, ਵੀ ਸਾਨੂੰ ਤੁਹਾਡੀ ਹੈਲਪ ਦੀ ਲੋੜ ਹੈਗੀ ਆ, ਕਿ ਤੁਸੀਂ ਹੈਲਪ ਕਰੋਗੇ ਕਿ ਵੀ ਸਾਨੂੰ ਡਾਕਟਰੀ ਸਪੋਰਟ ਤੇ ਹੋਰ ਜਿਵੇਂ ਕਿ ਨਰਸਿੰਗ ਸਟਾਫ ਦੀ ਹੈਲਪ ਸਾਨੂੰ ਮਿਲ ਸਕਦੀ ਹੈ। ਤੇ ਉਹਨਾਂ ਨੇ ਵਾਕਈ ਇਦਾਂ ਕਿਹਾ ਕਿ ਸ਼ਮਸ਼ੇਰ ਸਿੰਘ ਤੂੰ ਪਾਗਲ ਹੈ, ਕਿਹੜੇ ਕੰਮ ਤੂੰ ਸ਼ੁਰੂ ਕਰ ਦਿੱਤੇ? ਕਹਿੰਦੇ ਇਹ ਕੰਮ ਤਾਂ ਵੱਡੀਆਂ ਵੱਡੀਆਂ ਸੰਸਥਾਵਾਂ ਦੇ ਹੁੰਦੇ ਜਾਂ ਸਰਕਾਰਾਂ ਦੇ ਹੁੰਦੇ ਆ, ਇਹ ਕੋਈ ਇੰਡੀਵਿਜੁਅਲ ਦੇ ਕੰਮ ਕਰਨ ਵਾਲਾ ਨਹੀਂ ਹੈਗਾ। ਬਟ ਉਹ ਪਰਮਾਤਮਾ ਦਾ ਸਾਥ ਸੀਗਾ, ਤੇ ਅੰਦਰ ਜਿਹੜੀ ਅਨਸੈਟਿਸਫੈਕਸ਼ਨ ਸੀਗੀ ਕਿ ਵੀ ਅਸੀਂ ਸਿਰਫ ਆਪਣੇ ਪਰਿਵਾਰ ਲਈ ਸਾਰੀ ਉਮਰ ਕਰਦੇ ਰਵਾਂਗੇ, ਉਹ ਜਿਹੜਾ ਅੰਦਰੋਂ ਤਾਂਘ ਸੀਗੀ ਉਹਨੇ ਅੰਦਰੋਂ ਜਜ਼ਬਾ ਭਰਿਆ ਕਿ ਨਹੀਂ, ਇਹ ਚਾਹੇ ਲੋਕ ਜੋ ਮਰਜ਼ੀ ਕਹਿਣ, ਜਦੋਂ ਇੱਕ ਦੇ ਨਾਲ ਹੀ ਇੱਕ ਬਣਦਾ ਹੈਗਾ, 11 ਬਣਦੇ ਹੈਗੇ ਆ, ਤੇ ਜ਼ਰੂਰ ਅੱਗੇ ਵਧਾਂਗੇ। ਤੇ ਉਸੇ ਕੋਸ਼ਿਸ਼ ਚ ਵੀ ਆਪਾਂ ਨੂੰ ਜਿਹੜਾ ਚੰਗਾ ਕੰਮ ਹੈ ਉਹ ਤੋਂ ਪਿੱਛੇ ਪੈਰ ਨਹੀਂ ਹਟਾਉਣਾ, ਤੇ ਉਹਦੇ ਨਾਲ ਹੀ ਫਿਰ ਅੱਗੇ ਸ਼ੁਰੂ ਹੋਇਆ ਇਹ ਕਰ। ਲੇਕਿਨ ਉਹ ਹੁਣ ਤਾਂ ਡਾਇਰੈਕਟਰ ਰਿਟਾਇਰ ਸੀਗੇ 32 ਵਿੱਚੋਂ, ਉਹ ਕਹਿੰਦੇ ਹੁੰਦੇ ਸੀਗੇ ਕਿ ਮੈਂ ਹੁਣ ਜਦੋਂ ਰਿਟਾਇਰ ਹੋ ਗਿਆ ਨਾ, ਮੈਂ ਤੁਹਾਡੇ ਕੋਲ ਆ ਕੇ ਸੇਵਾ ਕਰਨੀ ਆ। ਬਟ ਹੀ ਪਾਸਡ ਅਵੇ ਲਾਸਟ ਮੰਥ, ਐਂਡ ਉਹਨਾਂ ਨੂੰ ਮਤਲਬ ਇੰਨਾ ਚੰਗਾ ਲੱਗਦਾ ਸੀ, ਐਗਜ਼ਾਮਪਲ ਦਿੰਦੇ ਸੀਗੇ ਕਿ ਇਹ ਇਨਸਾਨ ਹੈ ਜਿਹੜਾ ਪਿੱਛੇ ਨਹੀਂ ਹਟਿਆ, ਲੇਕਿਨ ਕਹਿੰਦੇ ਵੀ ਜੋ ਜਜ਼ਬਾ ਹੈਗਾ ਉਹ ਕਰਕੇ ਦਿਖਾਣਾ।
ਦੂਸਰਿਆਂ ਨੂੰ ਆਪਣੇ ਬਣਾਈ ਰੱਖਣਾ ਇਹ ਬੜੀ ਹਾਰਡ ਕੰਮ ਹੈਗਾ ਆ। ਤੁਸੀਂ ਦੂਸਰਿਆਂ ਨੂੰ ਆਪਣਾ ਬਣਾਇਆ, ਇੱਥੇ ਤਾਂ ਬਹੁਤ ਸਾਰੇ ਐਸੇ ਘਰ ਦੇ ਹਨ, ਕਿਸੇ ਦੀ ਬੇਟੀ ਨੂੰ ਬਹੂ ਨੂੰ ਆਪਣੀ ਬੇਟੀ ਨਹੀਂ ਸਮਝਦੇ, ਹੋਰ ਹੀ ਸਮਝ ਲੈਂਦੇ ਹਨ, ਪਰ ਤੁਸੀਂ ਹਰ ਇੱਕ ਨੂੰ ਆਪਣਾ ਬਣਾ ਕੇ ਉਹਦੀ ਸੇਵਾ ਕੀਤੀ ਆ। ਸੋ ਸਾਡਾ ਤੁਹਾਡੇ ਅੱਗੇ ਸਿਰ ਝੁਕਦਾ, ਕਿਉਂਕਿ ਤੁਸੀਂ ਅਸਲੀ ਸੇਵਾ ਕਰਦੇ ਹੋ। ਆਪਾਂ ਤਾਂ ਹੌਕਾ ਦੇ ਦੇਣਾ, ਬੋਲ ਕੇ ਚੱਲ ਜਾਣਾ, ਤੁਸੀਂ ਫਿਰ ਆਪਣੀ ਉਸ ਸੇਵਾ ਵਿੱਚ ਲੱਗ ਜਾਣਾ। ਕਿੱਦਾਂ ਦੇ ਪੇਸ਼ੈਂਟ ਆਉਂਦੇ ਆ, ਕੱਲੇ ਆਉਂਦੇ ਆ?
ਮੋਸਟਲੀ ਜਿਹੜੇ ਵਿਚਾਰੇ ਮੈਂਟਲੀ ਅਨਸਟੇਬਲ ਹੈਗੇ ਆ, ਡਿਪਰੈਸ਼ਨ ਕਰਕੇ ਘਰੋਂ ਨਿਕਲ ਗਏ ਹੈਗੇ ਆ, ਤੇ ਪੰਗੂੜਿਆਂ ਚ ਪਾ ਜਾਂਦੇ ਹੈਗੇ ਆ, ਸਾਡੇ ਕੋਲ ਕੁਛ ਅਬੈਂਡਨਡ ਬਜ਼ੁਰਗ ਆ ਉਹਨਾਂ ਨੂੰ ਸਾਡੇ ਕੋਲ ਰੈਫਰ ਕੀਤਾ ਜਾਂਦਾ। ਤੇ ਸਾਡਾ ਮੇਨ ਮਕਸਦ ਹੁੰਦਾ ਹੈ ਕਿ ਈਵਨ ਕਿ ਰੇਪ ਵਿਕਟਮਸ ਆ ਕੇ ਤੇ ਕਈਆਂ ਨੂੰ ਜਨਮ ਦਿੰਦੇ ਆ ਬੱਚਿਆਂ
ਨੂੰ,
ਤੇ ਸਾਡਾ ਮੇਨ ਮਕਸਦ ਉਹਨਾਂ ਨੂੰ ਕਿ ਠੀਕ ਕਰਕੇ ਫਿਰ ਤੋਂ ਉਹਨਾਂ ਦੀ ਫੈਮਿਲੀ ਟਰੇਸ ਕਰਨਾ, ਉਹਨਾਂ ਦੇ ਘਰ ਲੱਭਣੇ। ਤੇ ਤਕਰੀਬਨ ਪਿਛਲੇ 18 ਸਾਲਾਂ ਚ 1950 ਤੋਂ ਉੱਪਰ ਸਾਡੇ ਕੋਲ ਪ੍ਰਾਣੀ ਦਾਖਲ ਹੋਏ ਹੈ, ਜਿਨ੍ਹਾਂ ਵਿੱਚੋਂ ਸਾਈਕੈਟ੍ਰਿਕ ਟ੍ਰੀਟਮੈਂਟ, ਸਾਈਕੋਲੋਜਿਸਟ ਦੀ ਕਾਉਂਸਲਿੰਗ ਤੋਂ ਬਾਅਦ, ਤੇ ਪਿਆਰ ਮੁਹੱਬਤ ਦੇ ਨਾਲ ਉਹਨਾਂ ਦੀ ਕੇਅਰ ਟੇਕਿੰਗ ਤੋਂ ਬਾਅਦ, ਟ੍ਰੀਟਮੈਂਟ ਤੋਂ ਬਾਅਦ 1300 ਦੇ ਕਰੀਬ ਜਿਹੜੇ ਠੀਕ ਹੋ ਗਏ ਆ, ਤਾਂ ਫਿਰ ਤੋਂ ਉਹਨਾਂ ਦੀ ਫੈਮਿਲੀ ਟਰੇਸ ਕਰਕੇ ਉਹਨਾਂ ਨੂੰ ਰੀਯੂਨਾਈਟ ਕਰਾਇਆ ਗਿਆ। ਤੇ ਇਸ ਵਕਤ 425 ਦੇ ਕਰੀਬ ਪ੍ਰਾਣੀ ਅਲੱਗ ਅਲੱਗ ਹਾਲਤਾਂ ਵਾਲੇ ਸਾਡੇ ਕੋਲ ਰਹਿ ਰਹੇ ਆ, ਜਿਨ੍ਹਾਂ ਵਿੱਚੋਂ ਤਕਰੀਬਨ 85-90% ਸਾਡੇ ਕੋਲ ਜਿਹੜੇ ਮੈਂਟਲੀ ਅਨਸਟੇਬਲ ਕੇਸਿਸ ਹੈਗੇ ਆ।
ਲਓ ਜੀ, ਕਈ ਵਾਰੀ ਏਦਾਂ ਹੁੰਦਾ ਵੀ ਤੁਸੀਂ ਟਰੇਸਿੰਗ ਦੀ ਗੱਲਬਾਤ ਕਰ ਲਈ, ਕੋਈ ਕਿਸੇ ਨੂੰ ਛੱਡ ਗਿਆ, ਆਪ ਦੁਖੀ ਆ, ਉਸ ਦੁਖੀ ਨੂੰ ਛੱਡ ਗਿਆ ਵੀ ਮੈਂ ਨਹੀਂ ਸੰਭਾਲ ਸਕਦਾ, ਤੁਸੀਂ ਫਿਰ ਟ੍ਰੇਸ ਕਰਕੇ ਉਹਨਾਂ ਨੂੰ ਵਾਪਸ ਛੱਡ ਦਿੰਦੇ ਜਦੋਂ ਠੀਕ ਹੋ ਜਾਂਦਾ?
ਸਾਡਾ ਮੇਨ ਮਕਸਦ ਇਹ ਹੈ ਕਿ ਉਹਨਾਂ ਨੂੰ ਰੀਹੈਬਿਲਿਟੇਟ ਕਰਨਾ, ਜਿਹੜੇ ਅਸ ਫੈਮਿਲੀਜ਼ ਅਸੈਪਟ ਕਰਦੀਆਂ, ਕਹਿੰਦੇ ਕਿ ਇਹ ਡਿਪਰੈਸ਼ਨ ਚ ਘਰੋਂ ਨਿਕਲ ਗਏ ਸੀ, ਗੁੰਮ ਹੋ ਗਏ ਸੀਗੇ, ਉਹਨਾਂ ਨੂੰ ਅਸੀਂ ਜ਼ਰੂਰ ਉਹਨਾਂ ਦੀ ਫੈਮਿਲੀਜ਼ ਦੇ ਨਾਲ ਰੀਯੂਨਾਈਟ ਕਰਾਉਂਦੇ ਹਾਂ, ਕਿਉਂਕਿ ਕਾਫੀ ਏਦਾਂ ਦੀਆਂ ਫੈਮਿਲੀਜ਼ ਵੀ ਆ ਕਿ ਜਿਨ੍ਹਾਂ ਨੇ ਜਾਂ ਤਾਂ ਉਹਨਾਂ ਦੇ ਅੰਤਮ ਰਸਮਾਂ ਵੀ ਕਰ ਦਿੱਤੀਆਂ ਸੀਗੀਆਂ, ਜਾਂ ਉਹਨਾਂ ਨੂੰ ਤਸ਼ੱਦਦ ਦੇ ਨਾਲ ਲੱਭ ਲੱਭ ਕੇ ਥੱਕ ਕੇ ਘਰ ਬੈਠ ਗਏ ਸੀਗੇ। ਤੇ ਇਦਾਂ ਦੀ ਕਾਫੀ ਫੈਮਿਲੀ ਜਿਹੜੀਆਂ ਆ ਕੇ ਸਾਨੂੰ ਸ਼ੁਕਰੀਆ ਅਦਾ ਕਰਦੀਆਂ ਵੀ ਤੁਸੀਂ ਸਾਡਾ ਵਾਰਸ ਸਾਨੂੰ ਵਾਪਸ ਦਿੱਤਾ। ਬਟ ਕੁਛ ਕੁ ਲੋਕ ਇਦਾਂ ਦੇ ਵੀ ਹੈ ਕਿ ਛੋਟੀ ਮੈਂਟੈਲਿਟੀ ਵਾਲੇ ਕਿ ਵੀ ਹਾਂਜੀ ਅਸੀਂ ਇਹ ਪਾਗਲ ਹੈਗੀ ਹੈ ਇਹਨੂੰ ਅਸੀਂ ਘਰ ਨਹੀਂ ਲੈ ਕੇ ਜਾਣਾ, ਜਦਕਿ ਉਹ ਇੰਪਰੂਵ ਵੀ ਹੋ ਜਾਂਦੇ ਹੈਗੇ ਆ। ਤੇ ਕੁਛ ਹੈਗੇ ਆ ਜਿਹੜੇ ਦੱਸ ਨਹੀਂ ਪਾਉਂਦੇ ਕਿਉਂਕਿ ਉਹ ਉਹਨਾਂ ਦਾ ਮੈਂਟਲੀ ਲੈਵਲ ਉਹਨਾਂ ਨਹੀਂ ਹੁੰਦਾ ਕਿ ਉਹ ਫਿਰ ਤੋਂ ਯਾਦਾਸ਼ਤ ਉਹਨਾਂ ਦੀ ਵਾਪਸ ਆਵੇ, ਕਿਉਂਕਿ ਬਾਈ ਬਰਥ ਵੀ ਕਈ ਇਦਾਂ ਦੇ ਹੈਗੇ ਜਿਹੜੇ ਨਹੀਂ ਡਿਵੈਲਪ ਹੋਏ। ਤੇ ਕੁਛ ਤਾਂ ਇੰਨੀ ਕੁਛ ਜ਼ਿਆਦਾ ਡਿਪਰੈਸ਼ਨ ਨਾਲ ਮਤਲਬ ਹਾਲਤ ਖਰਾਬ ਹੋ ਗਈ ਕਿ ਉਹ ਨਹੀਂ ਦੱਸ ਪਾਉਂਦੇ, ਤੇ ਉਹ ਫਿਰ ਐਜ਼ ਅ ਫੈਮਿਲੀ ਮੈਂਬਰ ਸਾਡੇ ਕੋਲ ਰਹਿੰਦੇ ਆ।
ਸਾਡੀ ਗੱਲਬਾਤ ਚੱਲ ਰਹੀ ਹੈ ਰਜਿੰਦਰ ਕੌਰ ਜੀ ਨਾਲ। ਪ੍ਰਭ ਆਸਰਾ ਸੰਸਥਾ ਆ, ਇੱਕ ਸੇਵਾ ਸੰਸਥਾ ਹੈਗੀ ਆ ਇੰਡੀਆ ਦੇ ਵਿੱਚ। ਤਿੰਨਾਂ ਚੌਂ ਸਾਲਾਂ ਬਾਅਦ ਬਾਹਰ ਆ ਕੇ ਤੁਹਾਡੀ ਮਦਰ ਮੰਗਦੇ ਹਨ, ਇਹ ਹੱਥੀਂ ਸੇਵਾ ਕਰਦੇ ਹੋ ਤੁਸੀਂ, ਜਿੰਨੀ ਵੀ ਸੇਵਾ ਕਰ ਸਕਦੇ ਹੋ, ਜਾਂ ਤੁਸੀਂ ਉੱਥੇ ਇੰਡੀਆ ਦੇ ਵਿੱਚ ਜਾ ਕੇ ਇਹਨਾਂ ਨੂੰ ਮਿਲਣਾ ਚਾਹੁੰਦੇ ਹੋ, ਦੇਖਣਾ ਚਾਹੁੰਦੇ ਹੋ, ਕੀ ਕੁਛ ਕਰਦੇ ਹੋ ਦੇਖ ਸਕਦੇ ਹੋ। ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਫਿਰ ਵਾਪਸ ਆਉਂਦੇ ਹਾਂ, ਗੱਲਬਾਤ ਸਾਡੀ ਇੱਦਾਂ ਹੀ ਚੱਲਦੀ ਰਹੇਗੀ।
ਗੱਲ ਹੋਵੇ ਸਿੱਖ ਇਤਿਹਾਸ ਦੀ, ਪੰਜਾਬ, ਪੰਜਾਬੀ ਜਾਂ ਪੰਜਾਬੀਅਤ ਦੀ, ਉਹਨਾਂ ਘਟਨਾਵਾਂ ਦੀ, ਉਹਨਾਂ ਯਾਦਾਂ ਦੀ ਜੋ ਕਦੇ ਵਾਪਰੀਆਂ ਸਨ ਬੀਤੇ ਦੇ ਵਿੱਚ, ਗੁਰੂ ਸਾਹਿਬਾਨ ਦੇ ਨਾਲ, ਗੁਰੂ ਕਾਲ ਦੇ ਨਾਲ, ਦੇਸ਼ ਦੀ ਆਜ਼ਾਦੀ ਦੇ ਨਾਲ ਜਾਂ ਪੰਜਾਬ ਦੀ ਤਵਾਰੀਖ ਦੇ ਨਾਲ, ਉਹਨਾਂ ਸਾਰੀਆਂ ਯਾਦਾਂ ਦੇ ਰੂਬਰੂ, ਉਹਨਾਂ ਘਟਨਾਵਾਂ ਦੇ ਰੂਬਰੂ ਕਰਦਾ ਵਿਸ਼ੇਸ਼ ਪ੍ਰੋਗਰਾਮ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਹਰ ਰੋਜ਼ ਸਵੇਰੇ ਅਤੇ ਸ਼ਾਮ ਦੋ ਵਾਰ ਤੁਹਾਨੂੰ ਰੂਬਰੂ ਕਰਾਂਗੇ ਉਹਨਾਂ ਘਟਨਾਵਾਂ ਦੇ ਜੋ ਕਦੇ ਵਾਪਰੀਆਂ ਸਨ ਸਿੱਖ ਇਤਿਹਾਸ ਦੇ ਪੰਨਿਆਂ ਤੇ ਜਾਂ ਪੰਜਾਬ ਦੀ ਤਵਾਰੀਖ ਤੇ।
ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ, ਸੇਵਾ ਸੰਸਥਾ ਪ੍ਰਭ ਆਸਰਾ ਦੀ ਗੱਲਬਾਤ ਚੱਲ ਰਹੀ ਹੈ। ਰਜਿੰਦਰ ਕੌਰ ਜੀ ਸਾਡੇ ਸਟੂਡੀਓ ਵਿੱਚ ਪਹੁੰਚੇ ਹੋਏ ਹਨ। ਤੁਸੀਂ ਕਿਸ ਤਰ੍ਹਾਂ ਸੇਵਾ ਕਰ ਸਕਦੇ ਹੋ ਇੰਡੀਆ ਵਿੱਚ, ਕਿੱਥੇ ਜਾ ਕੇ ਮਿਲ ਸਕਦੇ ਹੋ? ਕਈ ਵਾਰੀ ਇੱਦਾਂ ਹੁੰਦਾ ਵੀ ਇੰਡੀਆ ਜਾ ਕੇ ਖੁਦ ਸੇਵਾ ਕਰਨਾ ਚਾਹੁੰਦੇ ਹੋ, ਖੁਦ ਦੇਖਣਾ ਚਾਹੁੰਦੇ ਹੋ, ਜਦੋਂ ਵੀ ਮੌਕਾ ਲੱਗਾ ਮਿਲ ਕੇ ਆਇਓ ਜ਼ਰੂਰ। ਜੇ ਟਾਈਮ ਕੱਢ ਕੇ ਉੱਥੇ ਸੇਵਾ ਕਰ ਸਕਦੇ ਹੋ, ਤੁਸੀਂ ਖੁਦ ਹੱਥੀਂ ਵੀ ਸੇਵਾ ਕਰ ਸਕਦੇ ਹੋ। ਸੋ ਰਜਿੰਦਰ ਕੌਰ ਜੀ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਸੋ ਜਿੱਦਾਂ ਮੈਂ ਗੱਲਬਾਤ ਕੀਤੀ, ਜੇ ਕਿਸੇ ਨੇ ਹੱਥੀਂ ਆ ਕੇ ਸੇਵਾ ਕਰਨੀ ਹੋਵੇ, ਤੁਹਾਡਾ ਸਾਥ ਨਿਭਾਉਣਾ ਹੋਵੇ, ਸੇਵਾ ਕਿਸ ਤਰ੍ਹਾਂ ਕਰ ਸਕਦੇ ਆ?
ਬਿਲਕੁਲ ਜੀ, ਬੱਚਿਆਂ ਨੂੰ ਅਲੱਗ ਅਲੱਗ ਐਕਟੀਵਿਟੀ 'ਚ ਆਪਾਂ ਇਨਵੋਲਵ ਕਰ ਸਕਦੇ ਹੈਗੇ ਹਾਂ, ਜਾਂ ਉਹਨਾਂ ਦੀ ਐਜੂਕੇਸ਼ਨ 'ਚ ਕੋਈ ਸਪੋਰਟ ਕਰ ਸਕਦੇ ਹਾਂ। ਜੇ ਕੋਈ ਸਟਾਫ ਨਰਸ ਹੈਗੀ ਆ ਤਾਂ ਉਹਨਾਂ ਦੀ ਟ੍ਰੀਟਮੈਂਟ ਦੇ ਵਿੱਚ ਹੈਲਪ ਕਰ ਸਕਦੇ ਹੈਗੇ ਹਾਂ। ਬਾਕੀ ਜਿੱਦਾਂ ਵੀ ਉਹਨਾਂ ਦੀ ਕੇਅਰ ਟੇਕਿੰਗ 'ਚ ਸਪੋਰਟ ਕਰਨਾ ਚਾਹੁੰਦੇ ਹਾਂ, ਈਵਨ ਕਿ ਕਈ ਟੈਕਨੀਕਲ ਬੰਦੇ ਹੁੰਦੇ ਆ, ਟੈਕਨੀਕਲ ਉਹਦੇ ਵਿੱਚ ਵੀ ਸਾਨੂੰ ਸਪੋਰਟ ਕਰ ਸਕਦੇ ਹਾਂ। ਅਤੇ ਨਾਲ ਹੀ ਸਪੈਸ਼ਲ ਐਜੂਕੇਟਰ ਜਾਂ ਸਪੈਸ਼ਲ ਐਜੂਕੇਸ਼ਨ ਦੇ ਵਿੱਚ ਕੋਈ ਸਕਿੱਲ ਡਿਵੈਲਪਮੈਂਟ ਦੇ ਵਿੱਚ ਸਾਨੂੰ ਸਪੋਰਟ ਕਰਨਾ ਚਾਹੁੰਦੇ ਆ, ਤੇ ਮੋਸਟ ਵੈਲਕਮ। ਅਸੀਂ ਹਮੇਸ਼ਾ ਹੀ ਸਭ ਨੂੰ ਆਪਣੀ ਦਿਲ ਦੀਆਂ ਗਹਿਰਾਈਆਂ ਤੋਂ ਸੱਦਾ ਦਿੰਦੇ ਹਾਂ। ਉੱਥੇ ਕੀ ਸੀ, ਇੱਕ NRI ਨਿਵਾਸ ਵੀ ਬਣਾਇਆ ਛੋਟਾ ਜਿਹਾ, ਜਿਹਦੇ ਵਿੱਚ 3 ਮੰਜ਼ਲੀ ਕੋਠੀ ਹੈਗੀ ਆ, ਕਿਉਂਕਿ ਅੱਗੇ ਵੀ ਸਾਡੇ ਕੋਲ ਵਲੰਟੀਅਰਸ ਆਉਂਦੇ ਸੀਗੇ ਜਿਹੜੇ ਉੱਥੇ ਰਹਿ ਕੇ ਕੋਈ ਮਹੀਨਾ, ਕੋਈ 15 ਦਿਨ, ਕੋਈ 6 ਮਹੀਨੇ ਵੀ ਇੱਕ ਸੱਜਣ ਰਹਿ ਕੇ ਗਏ ਆ ਆਸਟ੍ਰੇਲੀਆ ਤੋਂ, ਤੇ ਉਹ ਸਾਰੇ ਰਲ ਕੇ ਫਿਰ ਸਾਡੇ ਨਾਲ ਹੱਥ ਨਾਲ ਹੱਥ ਵਟਾਉਂਦੇ।
ਸੋ ਇਹਨਾਂ ਨੇ ਸੇਵਾ ਦੀ ਗੱਲਬਾਤ ਕੀਤੀ ਆ, ਤੁਸੀਂ ਕੰਪਿਊਟਰ ਵਿੱਚ ਮਾਰੋ, ਕੰਪਿਊਟਰ ਸੈਂਟਰ ਵੀ ਖੋਲ ਸਕਦੇ ਹੋ ਜਿੱਥੇ ਅੱਜ ਕੱਲ੍ਹ ਵਰਤ ਹੁੰਦੇ ਆ, ਇੰਟਰਨੈਟ ਦੀ ਸੇਵਾ ਕਰਨਾ ਚਾਹੁੰਦੇ ਹੋ ਜਾਂ ਕਿਸ ਤਰ੍ਹਾਂ, ਕਿਉਂਕਿ ਹੁਣ ਜ਼ੂਮ ਮੀਟਿੰਗਾਂ ਹੀ ਹੁੰਦੀਆਂ ਹਨ ਕੋਵਿਡ ਕਰਕੇ, ਕਿਸੇ ਨੇ ਲਾਈਵ ਇੰਟਰਵਿਊ ਕਰਨੀ ਹੋਵੇ ਉਹ ਸੇਵਾ ਵੀ ਪ੍ਰੋਵਾਈਡ ਕਰ ਸਕਦੇ ਹੋ। ਜਿਹੜੇ ਉੱਥੇ ਸੇਵਾਦਾਰ ਹਨ ਜਾਂ ਡਾਕਟਰ ਜਾਂ ਨਰਸ ਹਨ, ਤੁਸੀਂ ਕਿੱਥੋਂ ਪੈਦਾ ਕਰਦੇ ਉਹਨਾਂ ਨੂੰ?
ਮੋਸਟਲੀ ਹਾਇਰ ਕਰੀਦੇ ਆ, ਕਿਉਂਕਿ ਇਹ ਲੋੜ ਹੈਗੀ ਆ ਸਾਡੇ ਇਨਹੈਬੀਟੈਂਟਸ ਦੀ। ਈਵਨ ਕਿ ਕੋਵਿਡ 'ਚ ਤਾਂ ਬਾਹਰ ਪਬਲਿਕ ਵੀ ਸਾਡੇ ਤੱਕ ਪਹੁੰਚ ਕਰ ਰਹੀ ਸੀ, ਕਿਉਂਕਿ ਉਦੋਂ OPDs ਬੰਦ ਹੋ ਚੁੱਕੀਆਂ ਸੀਗੀਆਂ, ਤੇ ਈਵਨ ਕਿ ਜਿਹੜੇ ਸੀਰੀਅਸ ਕੇਸਿਸ ਸੀ ਉਹਨਾਂ ਨੂੰ ਵੀ ਐਡਮਿਸ਼ਨ ਨਹੀਂ ਸੀ ਮਿਲ ਰਹੀ ਕੋਵਿਡ ਕਰਕੇ। ਤੇ ਉਹਦੇ ਕਰਕੇ ਅਸੀਂ ਇੱਕ ਛੋਟਾ ਜਿਹਾ ਹੋਸਪਿਟਲ ਸ਼ੁਰੂ ਕੀਤਾ ਹੈਗਾ, ਜਿੱਥੇ ਇਸ ਵਕਤ 22 ਡਾਕਟਰ ਸੇਵਾ ਨਿਭਾ ਰਹੇ ਹਾਂ, ਨਾਲ ਹੀ ਸਟਾਫ ਨਰਸਿਸ ਤੇ ਹੋਰ ਵੀ। ਤੇ ਸਾਡਾ ਮੇਨ ਮਕਸਦ ਹੀ ਹੈ ਕਿ ਵੀ ਜਿੰਨਾ ਵੀ ਟ੍ਰੀਟਮੈਂਟ ਹੈਗਾ ਇਹਨਾਂ ਦਾ ਉਹ ਪ੍ਰੋਪਰ ਢੰਗ ਨਾਲ ਤੇ ਸੁਪਰ ਸਪੈਸ਼ਲਿਸਟ ਡਾਕਟਰਾਂ ਤੋਂ ਹੀ ਕਰਵਾਇਆ ਜਾਵੇ ਤਾਂ ਕਿ ਉਹਨਾਂ ਨੂੰ ਵਧੀਆ ਢੰਗ ਦੇ ਨਾਲ ਇਲਾਜ ਤੇ ਪੁਨਰਵਾਸ ਦਾ ਮੌਕਾ ਮਿਲ ਸਕੇ।
ਸੋਰੀ ਟੂ ਸੇ, ਬਾਣੀ ਆਪਣੇ ਲੋਕ ਜਿੰਨੇ ਮਰਜ਼ੀ ਪੜ੍ਹ ਲੈਂਦੇ ਹਨ ਪਰ ਫਿਰ ਵੀ ਬੇਟੀਆਂ ਤੋਂ ਨਫ਼ਰਤ ਕਰਦੇ ਹਨ। ਬੱਚੀਆਂ ਕਿੰਨੀਆਂ ਕੁ ਤੁਹਾਡੇ ਕੋਲ ਪਹੁੰਚਦੀਆਂ?
ਸਾਡੇ ਕੋਲ ਰੈਗੂਲਰ ਹੀ ਇੱਕ ਪ੍ਰੋਸੀਜਰ ਹੈਗਾ ਕਿ ਚਾਈਲਡ ਵੈਲਫੇਅਰ ਕਮੇਟੀ ਸਾਡੇ ਕੋਲ ਰੈਗੂਲਰ ਪਹੁੰਚਾ ਰਹੀ ਹੈਗੀ ਹੈ। ਕੋਈ ਵੀ ਈਵਨ ਕਿ ਕੋਰਟ ਵੱਲੋਂ, ਚਾਈਲਡ ਵੈਲਫੇਅਰ ਕਮੇਟੀ, ਸੋਸ਼ਲ ਡਿਪਾਰਟਮੈਂਟ ਵੱਲੋਂ ਜਿਹੜੀਆਂ ਰੇਪ ਕੇਸਿਸ ਹੈਗੀਆਂ ਬੱਚੀਆਂ, ਉਹ ਵੀ ਸਾਡੇ ਕੋਲ ਪਹੁੰਚਦੀਆਂ ਜਿਹੜੀਆਂ ਇੱਥੇ ਆ ਕੇ ਬੱਚਿਆਂ ਨੂੰ ਜਨਮ ਦਿੰਦੀਆਂ ਹੈਗੀਆਂ। ਤੇ ਕ੍ਰੈਡਲ ਦੇ ਵਿੱਚ ਵੀ, ਭੰਗੂੜੇ ਦੇ ਵਿੱਚ ਵੀ ਅਸੀਂ ਜਿਵੇਂ ਲਿਖ ਕੇ ਲਗਾਇਆ ਕਿ ਆਪਣੀਆਂ ਬੱਚੀਆਂ ਨੂੰ ਮਾਰੋ ਨਾ, ਸਾਡੇ ਕੋਲ ਛੱਡ ਜਾਓ, ਅਸੀਂ ਸੇਵਾ ਸੰਭਾਲ ਕਰਾਂਗੇ ਉਹਨਾਂ ਦੀ। ਤੇ ਉਹਦੇ ਵਿੱਚ ਵੀ ਬਹੁਤ ਬੱਚੀਆਂ ਆ ਚੁੱਕੀਆਂ ਸਾਡੇ ਕੋਲ ਤੇ ਜਿਨ੍ਹਾਂ ਦੇ ਵਿੱਚੋਂ ਕੱਲੀਆਂ ਨੋਰਮਲ ਹੀ ਨਹੀਂ, ਬਲਾਇੰਡ ਤੇ ਈਵਨ ਕਿ ਜਿਹੜੀਆਂ ਸੈਰੀਬਲ ਪਾਲਸੀ ਤੋਂ ਪੀੜਿਤ ਬੱਚੀਆਂ ਹੈਗੀਆਂ ਜਾਂ ਹੋਰ ਕੋਈ ਡਿਸਬਿਲਿਟੀ ਹੈਗੀ ਆ, ਇੱਦਾਂ ਬੱਚੀਆਂ ਨੂੰ ਉਹ ਛੱਡ ਦਿੰਦੇ ਹੈਗੇ ਆ।
ਕੋਈ ਏਦਾਂ ਵੀ ਹੁੰਦਾ, ਕੋਈ ਮਾਂ ਆ ਕੇ ਦੇਖੇ ਮੈਂ ਤਾਂ ਇਹਨੂੰ ਸੰਭਾਲ ਨਹੀਂ ਸਕਦੀ, ਵੀ ਤੁਸੀਂ ਇਹਦੀ ਸੰਭਾਲ ਕਰ ਲਵੋ, ਰੋ ਪਿੱਟ ਕੇ ਚਲ ਜਾਂਦੀ ਹੈ, ਪਿੱਛੇ ਛੱਡ ਕੇ ਚਲ ਜਾਂਦੀ ਹੈ, ਬਾਅਦ ਚ ਬੱਚੀ ਠੀਕ ਹੋ ਜਾਂਦੀ ਹੈ, ਆਪਣੀ ਮਾਂ ਨੂੰ ਲੱਭਦੀ ਆ?
ਨਹੀਂ, ਅਸਲ ਵਿੱਚ ਡਾਇਰੈਕਟ ਸਾਡੇ ਕੋਲ ਇੱਦਾਂ ਕਿਸੇ ਨੇ ਪਹੁੰਚ ਨਹੀਂ ਕੀਤੀ ਹੈਗੀ। ਤੇ ਸਾਡੇ ਕੋਲ ਆਉਂਦੇ ਆ ਸਿੰਗਲ ਪੇਰੈਂਟਸ ਦੇ ਕਾਫੀ ਬੱਚੇ ਹੈਗੇ ਆ ਜਿਹੜੇ ਕਿ ਕਹਿੰਦੇ ਕਿ ਅਸੀਂ ਨਹੀਂ ਸਾਂਭ ਸਕਦੇ, ਜਾਂ ਤਾਂ ਅਸੀਂ ਕਮਾਨ ਜਾਵਾਂਗੇ ਉਹਨਾਂ ਵਾਸਤੇ, ਜਾਂ ਅਸੀਂ ਬੱਚੇ ਨੂੰ ਸਾਂਭ ਸਕਾਂਗੇ। ਤੇ ਏਦਾਂ ਕੁਛ ਪੇਰੈਂਟਸ ਦੇ, ਸਿੰਗਲ ਪੇਰੈਂਟਸ ਦੇ ਬੱਚੇ ਸਾਡੇ ਕੋਲ ਐਡਮਿਟਿਡ ਹੈਗੇ ਆ, ਕਿਉਂਕਿ ਜਿਹੜੇ ਬੱਚੇ ਹੈਗੇ ਆ ਜੇ ਉਹ ਮੈਂਟਲੀ ਠੀਕ ਨਹੀਂ ਹੈ ਤਾਂ ਉਹਦਾ ਮਤਲਬ ਹੀ ਹੈ ਕਿ ਬਾਏ ਬਰਥ ਹੀ ਉਹਨਾਂ ਦਾ ਬ੍ਰੇਨ ਡਿਵੈਲਪ ਨਹੀਂ ਹੋਇਆ। ਕਿਉਂਕਿ ਜਿਹੜੇ ਵੱਡੇ ਅਡਲਟ ਹੁੰਦੇ ਆ ਉਹਨਾਂ ਵਿੱਚ ਤਾਂ ਇਹ ਪ੍ਰੋਬਲਮ ਹੁੰਦੀਆਂ ਕਿ ਮੈਂਟਲ ਇਲਨੈਸ ਵੀ ਹੋ ਸਕਦੀ ਹੈ, ਰਿਟਾਰਡੇਸ਼ਨ ਦੇ ਚਾਂਸਿਸ ਘੱਟ ਜਾਂਦੇ ਆ ਕਈ ਵਾਰੀ, ਵੀ ਨਹੀਂ ਹੁੰਦਾ, ਜ਼ਿਆਦਾਤਰ ਇਲਨੈਸ ਵਾਲੇ ਕੇਸਿਸ ਹੁੰਦੇ ਆ। ਬਟ ਬੱਚਿਆਂ ਵਿੱਚ ਜ਼ਿਆਦਾਤਰ ਉਹੀ ਬਾਏ ਬਰਥ ਹੀ ਕਿ ਬ੍ਰੇਨ ਡਿਵੈਲਪ ਨਹੀਂ ਹੋਇਆ, ਤੇ ਉਦਾਂ ਦੀ ਬੱਚਿਆਂ ਦੀ ਫਿਰ ਟੇਕ ਕੇਅਰ ਫਿਰ ਸੰਸਥਾ ਕਰਦੀ ਹੈਗੀ।
ਜਦੋਂ ਸੰਸਥਾ ਵਧੀਆ ਚੱਲਦੀ ਹੈ ਹੁਣ ਤਾਂ ਗਵਰਨਮੈਂਟ ਦੇਖ ਕੇ ਵੀ ਤੁਹਾਡੀ ਮਦਦ ਕਰਨ ਲੱਗ ਪੈਂਦਾ ਜਾਂ ਕੋਈ ਬਿਜ਼ਨਸ ਅਦਾਰੇ ਵੀ ਤੁਹਾਡੀ ਮਦਦ ਕਰਨ ਲੱਗ ਪੈਂਦੇ ਹਨ? ਮੈਨੂੰ ਪਤਾ ਇੰਡੀਆ ਦੀ ਗਵਰਨਮੈਂਟ ਆਪਣੀ ਜੇਬ ਨਹੀਂ ਕਦੇ ਭਰਦੀ, ਕਦੇ ਕੋਈ ਕੋਈ ਕੋਸ਼ਿਸ਼ ਕਰਦਾ ਮਦਦ ਕਰਨ ਦੀ?
ਇੰਡੀਆ ਗਵਰਨਮੈਂਟ ਵੱਲੋਂ ਤਾਂ ਸਾਨੂੰ ਕੋਈ ਸਪੋਰਟ ਨਹੀਂ ਹੈ, ਨਾ ਪੰਜਾਬ ਗਵਰਨਮੈਂਟ ਵੱਲੋਂ। ਹਾਂਜੀ, ਇਹ ਹੈ ਕਿ ਜਿਹੜੇ ਦਾਨੀ ਸੱਜਣ ਜਾਂ ਜਿਨ੍ਹਾਂ ਦੀ ਮਨ ਚ ਭਾਵਨਾ ਹੈਗੀ ਹੈ ਸੇਵਾ ਕਰਨ ਦੀ, ਉਦਾਂ ਦੇ ਸਹਿਯੋਗੀ ਸੱਜਣਾਂ ਦੇ ਸਹਿਯੋਗ ਦੇ ਨਾਲ ਹੀ ਇਹ ਸੰਸਥਾ ਅੱਗੇ ਵੱਧ ਰਹੀ ਹੈਗੀ ਹੈ। ਤੇ ਈਵਨ ਕਿ ਕੈਨੇਡਾ ਦੀ ਧਰਤੀ ਤੋਂ ਵੀ ਬਹੁਤ ਇੱਦਾਂ ਦੇ ਦਾਨੀ ਸੱਜਣ ਹੈਗੇ ਆ ਜਿਨ੍ਹਾਂ ਦੇ ਬਦੌਲਤ ਅਸੀਂ ਉੱਥੇ ਸੇਵਾ ਸੰਭਾਲ ਕਰਨ ਵਿੱਚ ਕਾਮਯਾਬ ਹੋ ਰਹੇ ਹਾਂ ਜੀ।
ਬਹੁਤ ਸਾਰੇ ਜਦੋਂ ਇਲੈਕਸ਼ਨ ਟਾਈਮ ਹੁੰਦਾ, ਲੀਡਰ ਕੋਈ ਖੰਭੇ ਤੇ ਚੜਿਆ ਹੁੰਦਾ ਜਾਂ ਕੋਈ ਬੈਂਕਰ ਹਾਲ ਵਿੱਚ ਕਿਸੇ ਨੂੰ ਪਿਆਰ ਦੇਣ ਲੱਗਿਆ ਹੁੰਦਾ, ਸਿਰਫ ਫੋਟੋ ਓਪਰਚੁਨਿਟੀ ਲੱਭਦੇ ਹਨ। ਮੈਂ ਚਾਹੁੰਦਾ ਵੀ ਇਹ ਜਿਹੜੇ ਇੱਥੇ ਸਾਡੇ ਵੀਰ ਸਪੈਸ਼ਲੀ ਕੈਨੇਡਾ ਵਿੱਚ ਬਹੁਤ ਸਾਰੇ ਹਨ ਜਾਂ ਕੈਨੇਡਾ ਵਿੱਚ ਰਹਿੰਦੇ ਹਨ, ਪੋਲੀਟਿਕਸ ਨੂੰ ਫੋਲੋ ਕਰਦੇ, ਉਹਨਾਂ ਨੂੰ ਸਪੋਰਟ ਕਰਦੇ, ਉਹਨਾਂ ਨੂੰ ਖੁਦ ਕਹਿਣਾ ਚਾਹੀਦਾ ਵੀ ਏਦਾਂ ਦੀ ਸੰਸਥਾ ਦੀ ਮਦਦ ਕਰਿਆ ਕਰੋ, ਤੁਹਾਡੇ ਇੱਥੇ ਲੋਕ ਇਸ ਤਰ੍ਹਾਂ ਮਦਦ ਕਰ ਸਕਦੇ ਆ, ਮੰਥਲੀ ਪੈਸੇ ਭੇਜ ਸਕਦੇ ਆ, ਕੈਸ਼ ਡੋਨੇਸ਼ਨ ਕਰ ਸਕਦੇ ਆ, ਕਿੱਦਾਂ ਮਦਦ ਕਰ ਸਕਦੇ, ਕਿਸੇ ਮਦਦ ਕਰਨੀ ਹੋਵੇ?
ਹਾਂਜੀ, ਜੇ ਕੋਈ ਇੰਡੀਆ ਵਿਜ਼ਿਟ ਕਰਦਾ ਸਾਨੂੰ ਕੈਸ਼ ਵੀ ਦੇ ਕੇ ਉੱਥੋਂ ਰਸੀਦ ਲੈ ਸਕਦੇ ਹੈਗੇ ਆ, ਤੇ ਅਗਰ ਕੈਨੇਡਾ ਦੀ ਧਰਤੀ ਤੇ ਇੱਥੇ ਬੈਠਿਆਂ ਨੇ ਉਹਨਾਂ ਨੇ ਕਰਨੀ ਹੈਗੀ ਆ ਤਾਂ ਸਾਡਾ TD ਕੈਨੇਡਾ ਵਿੱਚ ਅਕਾਊਂਟ ਵੀ ਹੈਗਾ, ਤੇ ਸਾਡੀ ਵੈਬਸਾਈਟ prabhasra.org ਤੇ ਸਾਰੀ ਇਨਫੋਰਮੇਸ਼ਨ ਹੈਗੀ ਆ। ਡੋਨੇਟ ਦੇ ਕਾਲਮ 'ਚ ਜਾਓਗੇ prabhasra.org ਤੇ ਅਲੱਗ ਅਲੱਗ ਫਲੈਗਸ ਦੇ ਹਿਸਾਬ ਨਾਲ ਆਪ ਕੰਟਰੀ ਸਿਲੈਕਟ ਕਰ ਸਕਦੇ ਹੋ, ਅੱਗੇ ਆਪਸ਼ਨਸ ਆ ਜਾਂਦੀਆਂ ਬੈਂਕ ਅਕਾਊਂਟਸ ਦੀਆਂ। ਤੇ ਈਵਨ ਕਿ ਈ ਟ੍ਰਾਂਸਫਰ ਕਰਨਾ ਚਾਹੁੰਦੇ ਹੋ ਤਾਂ TD ਕੈਨੇਡਾ ਵਿੱਚ ਡਾਇਰੈਕਟ prabhasra@outlook.com ਤੇ ਜਾ ਕੇ ਆਪ ਈ ਟ੍ਰਾਂਸਫਰ ਕਰ ਸਕਦੇ ਹੋ, prabhasra@outlook.com ਤੇ ਜਾ ਕੇ ਈ ਟ੍ਰਾਂਸਫਰ ਵੀ ਕਰ ਸਕਦੇ ਹੋ। ਅਗਰ ਆਪ ਜੀ ਸਾਡੇ ਨਾਲ ਸੰਪਰਕ ਸਾਧਨਾ ਚਾਹੁੰਦੇ ਹੋ ਜਾਂ ਗੱਲ ਕਰਨਾ ਚਾਹੁੰਦੇ ਹੋ ਤਾਂ ਇੰਡੀਆ ਦੇ ਨੰਬਰ ਹੈਗੇ ਆ +91, ਇਹ ਇੰਡੀਆ ਦਾ ਕੋਡ ਹੈਗਾ, ਤੇ 9915083793, 9915083793, ਜਾਂ ਸਰਦਾਰ ਸਾਹਿਬ ਦਾ ਨੰਬਰ ਹੈਗਾ 9815103793 ਤੇ ਆਪ ਸੰਪਰਕ ਕਰ ਸਕਦੇ ਹੋ ਜੀ।
ਸਾਡੇ ਕੋਲ ਇਹਨਾਂ ਦੇ ਨੰਬਰ ਪਹੁੰਚੇ ਹੋਏ ਹਨ, ਤੁਸੀਂ ਨੰਬਰ ਲੈਣਾ ਚਾਹੁੰਦੇ ਹੋ, ਲਿਖਿਆ ਨਹੀਂ ਗਿਆ ਜਾਂ ਬਾਅਦ ਵਿੱਚ ਕਾਲ ਕਰਕੇ ਨੰਬਰ ਲੈਣਾ ਚਾਹੁੰਦੇ ਹੋ, ਸਾਡੇ ਕੋਲੋਂ ਤੁਸੀਂ ਲੈ ਸਕਦੇ ਹੋ। ਕੋਈ ਵੀ ਜਾਣਕਾਰੀ ਲੈਣੀ ਹੋਵੇ ਪ੍ਰਭ ਆਸਰਾ ਬਾਰੇ, ਇਸ ਸੰਸਥਾ ਬਾਰੇ, ਬਹੁਤ ਵਧੀਆ ਵਧੀਆ ਕੰਮ ਕਰਦੇ ਹਨ, ਵੈਬਸਾਈਟ ਸਕਰੀਨ ਤੇ ਆ ਰਹੀ ਹੈ, ਉੱਥੇ ਜਾ ਕੇ ਕਿ ਕਹਿੰਦੇ ਬੱਚੇ ਸਾਡੀ ਸੁਣਦੇ ਨਹੀਂ ਮੰਨਦੇ ਨੇ, ਕੋਲ ਬਿਠਾ ਲਵੋ, ਵੈਬਸਾਈਟ ਤੇ ਚਲੇ ਜਾਵੋ ਤੇ ਸਾਰੀ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੋ। ਭੈਣ ਜੀ ਤੁਹਾਡਾ ਸਟੂਡੀਓ ਵਿੱਚ ਆਉਣ ਦਾ ਬਹੁਤ ਬਹੁਤ ਧੰਨਵਾਦ, ਰੱਬ ਤੁਹਾਨੂੰ ਰਾਜ਼ੀ ਖੁਸ਼ੀ ਰੱਖੇ ਤੇ ਚੜ੍ਹਦੀ ਕਲਾ ਵਿੱਚ ਰੱਖੇ।
ਤਮਵੀਰ ਜੀ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ, ਆਪ ਜੀ ਨੇ ਮੌਕਾ ਦਿੱਤਾ ਸਾਨੂੰ ਤੇ ਸਾਰੇ ਵਿਊਅਰਸ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਰੈਗੂਲਰ ਸਾਨੂੰ ਸਪੋਰਟ ਕਰਦੇ ਹੈਗੇ ਤੇ ਅੱਗੇ ਵੀ ਆਸ ਹੈ ਕਿ ਆਪ ਰੈਗੂਲਰ ਕਰਦੇ ਰਹੋਗੇ ਜੀ।
ਜੀ ਹਾਂ, ਜਿੰਨੇ ਵੀ ਸਾਡੇ ਵੀਰ ਹਨ ਜਾਂ ਇਹਨਾਂ ਦੇ ਸਪੋਰਟਰ ਹਨ, ਰੱਬ ਤੁਹਾਨੂੰ ਵੀ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਸੇਵਾ ਕਰਨ ਦਾ ਮੌਕਾ ਦੇਵੇ, ਇਹ ਪਿੱਛੇ ਨਹੀਂ ਹੋ ਜਾਣਾ। ਜਿੰਨੀ ਵੀ ਕਰ ਸਕਦੇ ਹੋ ਇਹਨਾਂ ਵਾਸਤੇ 2, 4, 5, 10 ਹਜ਼ਾਰ ਡਾਲਰ ਜਿੰਨੇ ਵੀ ਤੁਸੀਂ ਕਰ ਸਕਦੇ ਹੋ ਕਰਨ ਦੀ ਕੋਸ਼ਿਸ਼ ਕਰਿਓ। ਸਾਡਾ ਟੀਵੀ ਪ੍ਰੋਗਰਾਮ ਤੁਹਾਡਾ ਆਪਣਾ ਹੀ ਟੀਵੀ ਚੈਨਲ ਹੈ, ਤੁਹਾਡੇ ਕੋਲ ਐਸਾ ਕੋਈ ਇਨਸਾਨ ਆਇਆ ਜਿਹੜਾ ਕੋਈ ਚੰਗਾ ਕੰਮ ਕਰਦਾ ਸਾਡੇ ਸਟੂਡੀਓ ਵਿੱਚ ਲੈ ਕੇ ਆਇਓ, ਉਹਨਾਂ ਦੀ ਆਪਾਂ ਇੰਟਰਵਿਊ ਕਰਕੇ ਉਹਨਾਂ ਸਪੋਰਟ ਕਰਨ ਦੀ ਕੋਸ਼ਿਸ਼ ਕਰਾਂਗੇ। ਵਿਰਾਸਤ ਟੀਵੀ, ਟਰੱਕਿੰਗ ਦੇ ਟੀਵੀ ਤੇ ਵਿਰਾਸਤ ਰੇਡੀਓ ਤੁਸੀਂ ਵੱਖ ਵੱਖ ਪਲੇਟਫਾਰਮ ਤੇ ਦੇਖਦੇ ਹੋ, ਸੁਣਦੇ ਹੋ। ਜੇ ਚੰਗਾ ਲੱਗਦਾ ਪ੍ਰੋਗਰਾਮ, ਮਾੜਾ ਵੀ ਲੱਗਦਾ, ਤੁਸੀਂ ਸਲਾਹ ਦੇਣੀ ਚਾਹੁੰਦੇ ਹੋ, ਤੁਸੀਂ ਕਾਲ ਕਰਕੇ ਈਮੇਲ ਕਰਕੇ ਸਾਨੂੰ ਦੱਸ ਦੇਣਾ। ਹਰ ਇੱਕ ਸਵਾਲ ਦਾ ਜਵਾਬ ਹੁੰਦਾ ਹੈ, ਸਵਾਲ ਕਰੋਗੇ ਤਾਂ ਜਵਾਬ ਮਿਲ ਜਾਵੇਗਾ। ਸੋ ਮੇਰੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਆਪ ਸਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਹੈਵ ਅ ਗੁੱਡ ਡੇ।
ਜੇ ਇਜ਼ ਅ ਡਰਾਈਵਰ ਤੁਹਾਨੂੰ ਇਹ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ। ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ। ਸਟੇਬ Canadian-owned and operated Worldwide Carriers Group of Companies provides honest and reliable transportation services across North America, delivering personalized supply chain solutions, fast-approved carriers, and offer a wide range of service offerings, including expedited, dedicated, hazardous materials, and overall formidable freight management solutions provider. All of our equipment is GPS tracked, enabling expeditious shipment updates 24/7, 365 for a robust leading transportation partner for supply chain needs. Choose Worldwide today.
ਬ੍ਰੈਂਟਨ ਕ੍ਰੈਮਟੋਰੀਅਮ ਰਾਹੀਂ ਅਸੀਂ ਪਿਛਲੇ 7 ਸਾਲ ਤੋਂ ਕਮਿਊਨਿਟੀ ਨੂੰ ਫਿਊਨਲ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਾਂ। ਹੁਣ ਈਸਟਰਨ ਤੇ ਜੋ ਸਾਡੀ ਕਮਿਊਨਿਟੀ ਰਹਿੰਦੀ ਹੈ ਉਹਨਾਂ ਦੀਆਂ ਲੋੜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਏਜੈਕਸ ਦੇ ਵਿੱਚ ਨਵਾਂ ਫਿਊਨਲ ਹੋਮ ਏਜੈਕਸ ਕ੍ਰੈਮਟੋਰੀਅਮ ਸ਼ੁਰੂ ਕਰ ਦਿੱਤਾ ਹੈ। ਕਿਸੇ ਵੀ ਪਰਿਵਾਰ ਨੂੰ ਸਾਡੀਆਂ ਸੇਵਾਵਾਂ ਦੀ ਲੋੜ ਪਵੇ ਤਾਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ।
ਆਟੋ, ਹੋਮ, ਕਮਰਸ਼ਲ, ਇੰਸ਼ੋਰੈਂਸ ਦੇ ਹਰ ਮਸਲੇ ਦਾ ਹੱਲ ਧਰਮਿੰਦਰ ਬਰਾੜ। ਕਾਰ, ਘਰ, ਟਰੱਕ ਜਾਂ ਟ੍ਰੇਲਰ ਦੀ ਇੰਸ਼ੋਰੈਂਸ ਦੇ ਵਧੀਆ ਰੇਟ ਲੈਣ ਲਈ ਰਜਿਸਟਰਡ ਬ੍ਰੋਕਰ ਧਰਮਿੰਦਰ ਬਰਾੜ ਨਾਲ ਸੰਪਰਕ ਕਰੋ। 2355 ਡੈਰੀ ਰੋਡ ਈਸਟ, ਯੂਨਿਟ 4, ਮਿਸਿਸਾਗਾ, ਅੰਟੇਰੀਓ। 9059155133। ਇੰਸ਼ੋਰੈਂਸ ਦੇ ਹਰ ਮਸਲੇ ਦਾ ਹੱਲ ਧਰਮਿੰਦਰ ਬਰਾੜ। 905-915-5133।
ਕਿਸੇ ਵੀ ਤਰ੍ਹਾਂ ਦੀ ਵੈਲਡਿੰਗ ਦੀ ਜ਼ਰੂਰਤ ਪੈ ਗਈ ਹੈ, ਸੰਪਰਕ ਕਰੋ ਮਾਲਵਾ ਵੈਲਡਿੰਗ ਐਂਡ ਟ੍ਰੇਲਰ ਰਿਪੇਅਰਸ ਤੇ। ਡੀਜ਼ਲ ਟੈਂਕ ਨੂੰ ਲੋਕ, ਡੰਪ ਟਰੱਕ ਦਾ ਫਲੋਰ, ਗਾਰਬੇਜ ਟ੍ਰੇਲਰ ਦਾ ਡੋਰ, ਟਰੱਕ ਦੀ ਚੈਸੀ ਛੋਟੀ ਕਰਵਾਉਣੀ ਹੋਵੇ, ਸੰਪਰਕ ਕਰੋ ਮਾਲਵਾ ਵੈਲਡਿੰਗ ਐਂਡ ਟ੍ਰੇਲਰ ਰਿਪੇਅਰਸ ਤੇ। 905-453-6006।
ਪੰਜਾਬ ਸ਼ੁਰੂਆਤ ਤੋਂ ਹੀ ਕਈ ਤਰ੍ਹਾਂ ਦੀਆਂ ਮਾਰਾਂ, ਤੰਗੀਆਂ, ਮੁਸ਼ਕਲਾਂ ਦੇ ਵਿੱਚੋਂ ਲੰਘਦਾ ਆ ਰਿਹਾ ਹੈ ਜੀ। ਇਸ ਪੰਜਾਬ ਨੇ ਸਿਆਸੀ ਮਾਰਾਂ ਤੋਂ ਲੈ ਕੇ ਨਸਲਕੁਸ਼ੀ ਤੱਕ ਦੀਆਂ ਮਾਰਾਂ ਵੀ ਵੇਖੀਆਂ ਨੇ, ਪਰ ਫਿਰ ਵੀ ਇਸ ਖਿੱਤੇ ਦੇ ਲੋਕ ਦੇਸ਼ ਦਾ ਢਿੱਡ ਭਰਦੇ ਰਹੇ ਨੇ ਅਤੇ ਇਹ ਸੂਬਾ ਪੰਜਾਬ ਦੇ ਕਿਸਾਨਾਂ ਦੇ ਨਾਂ ਵਜੋਂ ਜਾਣਿਆ ਗਿਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਵਿਰਾਸਤ ਟੀਵੀ ਉੱਪਰ ਸਾਡਾ ਪ੍ਰੋਗਰਾਮ ਵਿਰਾਸਤ ਤੋਂ ਭਵਿੱਖ ਵੱਲ। ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਵਿਸ਼ਾ ਜਿਹੜਾ ਜੀ ਕੇਂਦਰਿਤ ਰਹੂਗਾ RBI ਦੁਆਰਾ ਨਸ਼ਰ ਕੀਤੀ ਗਈ ਇੱਕ ਰਿਪੋਰਟ ਉੱਪਰ, ਜੋ ਪੰਜਾਬ ਸਮੇਤ ਹੋਰਨਾਂ ਕਈ ਸੂਬਿਆਂ ਉੱਪਰ ਚੜ੍ਹੇ ਕਰਜ਼ੇ ਦੀ ਗਾਥਾ ਬਿਆਨ ਕਰਦੀਆਂ ਨੇ ਅਤੇ ਨਾਲ ਹੀ ਚਰਚਾ ਤੇ ਇਸ ਦੇ ਨਾਲ ਹੀ ਸ਼ਾਮਲ ਕਰਾਂਗੇ PAU ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੁਆਰਾ ਨਸ਼ਰ ਕੀਤੀ ਗਈ ਇੱਕ ਸਟੱਡੀ ਜੋ ਖੁਦਕੁਸ਼ੀਆਂ ਨੂੰ ਬਿਆਨ ਕਰਦੀ ਹੈ। ਇਸ ਸਭ ਉੱਪਰ ਜਾਣਕਾਰੀ ਲਵਾਂਗੇ ਜਸਵਿੰਦਰ ਯਾਦ ਜੀ ਤੋਂ, ਤੇ ਆਓ ਫਿਰ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ
ਜੀ।
ਜਸਵਿੰਦਰ ਜੀ, ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਇਹਨਾਂ ਅੰਕੜਿਆਂ ਉੱਪਰ ਜ਼ਰੂਰ ਸਾਂਝ ਪਾ ਦਿਓ ਜੀ, ਫਿਰ ਇਸ ਉੱਪਰ ਉੱਠਦੇ ਸ਼ੰਕਿਆਂ 'ਤੇ ਗੱਲ ਕਰਾਂਗੇ।
ਦੇਖੋ, ਜਿਸ ਤਰੀਕੇ ਨਾਲ ਤੁਸੀਂ ਭੂਮਿਕਾ ਵਿੱਚ ਕਿਹਾ ਹੈ
ਜੀ
ਕਿ ਅਸੀਂ ਦੋ ਰਿਪੋਰਟਾਂ ਲੈ ਕੇ ਹਾਜ਼ਰ ਹੋਏ ਹਾਂ, ਇੱਕ RBI ਸੂਬਿਆਂ ਬਾਰੇ ਕੀ ਕਹਿੰਦੀ ਹੈ, ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਵਾਲੀ ਖੁਦਕੁਸ਼ੀਆਂ ਬਾਰੇ ਕੀ ਕਹਿੰਦੀ ਹੈ, ਕਿਸਾਨੀ ਦੇ ਹਾਲਾਤਾਂ ਬਾਰੇ ਕੀ ਕਹਿੰਦੀ ਹੈ
ਜੀ।
ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਰਿਪੋਰਟ ਦੀ। ਜੇਕਰ ਅਸੀਂ ਅੰਕੜਿਆਂ ਦੀ ਸਾਂਝ ਪਾਈਏ ਤਾਂ ਅੰਕੜਿਆਂ ਦੇ ਵਿੱਚ ਖਾਸਾ ਕੁਛ ਇਹਨਾਂ ਨੇ ਦੱਸਿਆ
ਜੀ।
ਸਭ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਇਹ ਜਿਹੜੀ ਸਟੱਡੀ ਹੈ 2000 ਸਾਲ ਤੋਂ ਲੈ ਕੇ ਅਤੇ 2018 ਤੀਕਰ ਹੈ। ਕਹਿਣ ਦਾ ਭਾਵ 18 ਸਾਲਾਂ ਦੀ ਸਟੱਡੀ ਹੈ ਕਿ 18 ਸਾਲਾਂ ਵਿੱਚ ਪੰਜਾਬ ਦੀ ਖੇਤੀਬਾੜੀ ਦਾ, ਕਰਜ਼ੇ ਦਾ ਕੀ ਸਟੇਟਸ ਰਿਹਾ
ਜੀ।
ਇਹ ਸਟੱਡੀ ਹੈ ਜਿਹੜੀ ਸੁਖਪਾਲ ਸਿੰਘ, ਮਨਜੀਤ ਕੌਰ ਅਤੇ HS ਕਿੰਗਰਾ ਦੁਆਰਾ ਇਹ ਕਹਿ ਲਈਏ ਕਿ ਕੀਤੀ ਗਈ ਹੈ ਜਾਂ ਇਹਦੇ ਉੱਤੇ ਕੰਮ ਕੀਤਾ ਗਿਆ ਹੈ। 6 ਜ਼ਿਲ੍ਹੇ ਇਹਦੇ ਵਿੱਚ ਪੰਜਾਬ ਦੇ ਲਏ ਗਏ ਨੇ, ਪੂਰੇ ਪੰਜਾਬ ਨੂੰ ਕਵਰ ਨਹੀਂ ਕੀਤਾ ਗਿਆ, 6 ਜ਼ਿਲ੍ਹੇ ਲਏ ਗਏ ਨੇ ਜਿਹਦੇ ਵਿੱਚ ਬਰਨਾਲਾ, ਬਠਿੰਡਾ, ਲੁਧਿਆਣਾ, ਮੋਗਾ, ਮਾਨਸਾ ਅਤੇ ਸੰਗਰੂਰ ਹੈ। ਇਹ 6 ਜ਼ਿਲ੍ਹਿਆਂ ਦੇ ਵਿੱਚ ਇਹ ਸਟੱਡੀ ਕੀਤੀ ਗਈ ਹੈ ਖੁਦਕੁਸ਼ੀਆਂ ਦੇ ਰਿਕਾਰਡ ਨੂੰ ਲੈ ਕੇ। ਕਹਿੰਦੇ 9,291 ਖੁਦਕੁਸ਼ੀਆਂ ਹੋਈਆਂ ਇਹਨਾਂ 6 ਜ਼ਿਲ੍ਹਿਆਂ ਦੇ ਵਿੱਚ। 88% ਜਿਹੜੀਆਂ ਖੁਦਕੁਸ਼ੀਆਂ ਉਹਦਾ ਕਾਰਨ ਕਰਜ਼ਾ ਰਿਹਾ ਹੈ, ਕਰਜ਼ੇ ਕਰਕੇ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਅਤੇ 88% ਬਣ ਗਿਆ 8,769 ਖੁਦਕੁਸ਼ੀਆਂ ਜਿਹੜੀਆਂ ਉਹ ਕਰਜ਼ੇ ਦੀ ਭੇਟ ਕਰਕੇ ਹੋਈਆਂ ਅਤੇ 12% ਦੇ ਉਹਨੇ ਵੱਖਰੇ ਕਾਰਨ ਦੱਸੇ ਨੇ, ਬਾਕੀ ਰਹਿੰਦੇ 12% ਦੇ
ਜੀ।
ਅੱਗੇ ਆ ਜਾਓ, ਇਹਦੇ ਵਿੱਚ ਕਹਿੰਦੇ 77% ਜਿਹੜੀਆਂ ਖੁਦਕੁਸ਼ੀਆਂ ਉਹ ਛੋਟੇ ਕਿਸਾਨਾਂ ਨੇ ਕੀਤੀਆਂ ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਦੀ ਜਾਇਦਾਦ ਹੈ, ਜ਼ਮੀਨ ਹੈ, ਵਾਹੀਯੋਗ ਉਹਨਾਂ ਕੋਲ ਥਾਂ ਹੈ
ਜੀ।
ਇਸ ਤੋਂ ਜੇਕਰ ਅੱਗੇ ਦੇਖੀਏ, ਸੰਗਰੂਰ ਦੇ ਵਿੱਚ ਸਭ ਤੋਂ ਵੱਧ ਖੁਦਕੁਸ਼ੀਆਂ ਜਿਹੜੀਆਂ ਹੋਈਆਂ ਉਹ ਹੋਈਆਂ 2506
ਜੀ।
ਨੰਬਰ 2 ਉੱਤੇ ਮਾਨਸਾ ਆਉਂਦਾ 2098 ਅਤੇ ਨੰਬਰ 3 ਉੱਤੇ ਬਠਿੰਡਾ ਆਉਂਦਾ 1956
ਜੀ।
ਇਹ ਕਹਿ ਦਈਏ ਜ਼ਿਲ੍ਹੇ ਦੇ ਅਨੁਸਾਰ ਕ੍ਰਮਵਾਰ ਕਰ ਦਿੱਤਾ ਉਹਨਾਂ ਨੇ। ਆਪਸੀ ਲੜਾਈ ਝਗੜੇ ਕਰਕੇ ਜਿਹੜੀਆਂ ਖੁਦਕੁਸ਼ੀਆਂ ਹੋਈਆਂ ਉਹ 1700-18 ਹੋਈਆਂ। ਕ੍ਰੋਪ ਫੇਲੀਅਰ, ਜਿਸ ਤਰੀਕੇ ਦੇ ਨਾਲ ਫਸਲ ਮਰ ਗਈ, ਸੋਕੇ ਨਾਲ ਮਰ ਗਈ, ਚਿੱਟੀ ਮੱਖੀ ਆ ਗਈ, ਗੁਲਾਬੀ ਸੁੰਡੀ ਆ ਗਈ, ਉਹਦੇ ਕਰਕੇ ਕ੍ਰੋਪ ਫੇਲੀਅਰ ਕਰਕੇ ਜਿਹੜੀਆਂ ਖੁਦਕੁਸ਼ੀਆਂ ਕਿਸਾਨ ਡਿਪਰੈਸ਼ਨ 'ਚ ਚਲੇ ਗਏ ਉਹਨਾਂ ਨੇ ਕੀਤੀਆਂ ਉਹ 832 ਹੈ। ਬਿਮਾਰੀ ਕਰਕੇ 627 ਹੈ। ਬਿਮਾਰੀ ਵਾਲੀ ਗੱਲ 'ਤੇ ਮੈਂ ਰੁਕ ਜਾਵਾਂ, ਬਿਮਾਰੀ ਕਰਕੇ ਕੋਈ ਖੁਦਕੁਸ਼ੀ ਨਹੀਂ ਕਰਦਾ। ਜਦੋਂ ਬਿਮਾਰੀ ਦੇ ਇਲਾਜ ਵਾਸਤੇ ਪੈਸੇ ਨਹੀਂ ਹੁੰਦੇ ਉਦੋਂ ਖੁਦਕੁਸ਼ੀ ਹੁੰਦੀ ਹੈ, ਅਤੇ ਪੈਸੇ ਉਦੋਂ ਨਹੀਂ ਹੁੰਦੇ ਜਦੋਂ ਸਿਰ ਕਰਜ਼ਾ ਹੁੰਦਾ। ਅਤੇ ਇਹ ਜਿਹੜੇ ਕਾਊਂਟ ਹੈ, ਚਾਹੇ ਇਹ ਅਸਿੱਧੇ ਕਾਰਨ ਨੇ ਪਰ ਫਿਰ ਵੀ ਇਹ ਜੁੜਨਗੇ ਜਾ ਕੇ ਕਿਸਾਨੀ ਦੇ ਮਾੜੇ ਹਾਲਾਤਾਂ ਦੇ ਨਾਲ ਹੀ। ਬੈਂਕ ਦੀ ਕੁਰਕੀ ਤੋਂ ਡਰਦੇ ਹੋਏ 363 ਕਿਸਾਨਾਂ ਨੇ ਮਗਰਲੇ 18 ਸਾਲਾਂ ਵਿੱਚ ਖੁਦਕੁਸ਼ੀਆਂ ਕੀਤੀਆਂ। ਅਤੇ ਜਿਹੜੇ ਬਹੁਤ ਵੱਡੇ ਧਨਾਟ ਹੁੰਦੇ ਨੇ ਜੀ, ਤੋਂ 1 ਰੁਪਈਏ ਸੈਕੜਾ, 2 ਰੁਪਈਏ, 10-10 ਰੁਪਈਏ ਸੈਕੜਾ ਤਿੱਕਰ ਵਿਆਜ 'ਤੇ ਲੋਕ ਇੱਕ ਦੂਜੇ ਤੋਂ ਪੈਸੇ ਲੈ ਲੈਂਦੇ ਨੇ, ਉਹਨਾਂ ਦੇ ਡਰ ਤੋਂ 22 ਖੁਦਕੁਸ਼ੀਆਂ ਜਿਹੜੀਆਂ ਉਹ ਮਗਰਲੇ 18 ਸਾਲਾਂ ਦੀ ਸਟੱਡੀ ਦੇ ਵਿੱਚ ਸ਼ੋਅ ਹੋਈਆਂ। ਇਹ 6 ਜ਼ਿਲ੍ਹਿਆਂ ਦੀ ਗੱਲ ਹੈ, ਪੰਜਾਬ ਦੇ, ਸਾਰੇ ਪੰਜਾਬ ਦੀ ਗੱਲ ਨਹੀਂ। ਜੇ ਅਸੀਂ ਗੱਲ ਕਰੀਏ 2008 ਦੇ ਵਿੱਚ ਸਭ ਤੋਂ ਵੱਧ ਖੁਦਕੁਸ਼ੀਆਂ ਹੋਈਆਂ 630 ਇਹਨਾਂ 6 ਜ਼ਿਲ੍ਹਿਆਂ ਦੇ ਵਿੱਚ। ਹੁਣ ਤੁਸੀਂ ਜੇ ਜਾਣਨਾ ਚਾਹੋ ਉਮਰ ਦੇ ਹਿਸਾਬ ਦੇ ਨਾਲ, ਅਸੀਂ ਨਾ ਅਕਸਰ ਕਹਿ ਦਿੰਦੇ ਹਾਂ ਕਿ ਇਹ ਜਿਹੜੀ ਖੇਤੀ ਹੈ ਇਹ ਬਜ਼ੁਰਗਾਂ ਦੀ ਇੱਕ ਮਾਲਕੀ ਹੈ, ਇਹਦੇ ਵਿੱਚ ਬਜ਼ੁਰਗ ਹੀ ਕਰਜ਼ਾ ਲੈਂਦੇ ਨੇ, ਬਜ਼ੁਰਗ ਹੀ ਉਤਾਰਦੇ ਨੇ, ਬਜ਼ੁਰਗ ਹੀ ਖੁਦਕੁਸ਼ੀਆਂ ਦੇ ਰਾਹ ਪੈਂਦੇ ਨੇ। ਨਹੀਂ, ਇੱਥੇ ਨੌਜਵਾਨਾਂ ਦਾ ਹਿੱਸਾ ਵੱਡਾ ਹੈ। 33 ਤੋਂ 35 ਸਾਲ ਉਮਰ ਦੇ ਜਿਹੜੇ ਕਿਸਾਨ ਨੇ 41.25% ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਨੇ, ਜਿਹਦਾ ਡਾਟਾ ਬਣਦਾ 3800 ਤੇ 33 ਖੁਦਕੁਸ਼ੀਆਂ ਇਸ ਉਮਰ ਦੇ ਲੋਕਾਂ ਨੇ ਕੀਤੀਆਂ ਨੇ। ਇਸ ਤੋਂ ਅੱਗੇ 1930 ਜਿਹਨੂੰ ਕਹਿੰਦੇ ਹਾਂ ਕਿ ਭਰ ਜਵਾਨੀ, ਭਰ ਜਵਾਨੀ ਵੀ ਸਾਡੇ ਕਰਜ਼ੇ ਨੇ ਖਾਧੀ ਹੈ ਮਾਲਵੇ ਦੇ ਵਿੱਚ, 33% ਹੈ ਜੀ ਇਹ ਪੂਰਾ 3100 ਲੋਕਾਂ ਨੇ ਜਿਹੜੀ ਖੁਦਕੁਸ਼ੀ ਹੈ ਉਹ ਕੀਤੀ ਹੈ। ਦੇਖੋ 19 ਤੋਂ 30 ਤੀਕਰ ਕੀ ਉਮਰ ਦਾ ਤਕਾਜ਼ਾ ਹੁੰਦਾ ਹੈ, ਇਹ ਉਮਰ ਉਹ ਹੁੰਦੀ ਹੈ ਜਿਹਦੇ ਵਿੱਚ ਬਹੁਤਿਆਂ ਨੂੰ ਹਿਸਾਬ ਵੀ ਨਹੀਂ ਪਤਾ ਹੁੰਦਾ ਕੀ ਲੈਣਾ ਅਤੇ ਕੀ ਦੇਣਾ ਹੈ। ਤੁਸੀਂ ਕਹਿ ਤਾਂ ਦਿੰਦੇ ਹੋ ਕਿ ਪੰਜਾਬ ਦੀ ਕਿਸਾਨੀ ਕਰਾਹੇ ਪੈ ਗਈ, ਉਹ ਗੈਂਗਸਟਰ ਹੋਈ ਜਾਂਦੀ ਹੈ, ਉਹ ਨਸ਼ੇੜੀ ਹੋਈ ਜਾਂਦੀ ਹੈ, ਉਹ ਬਾਹਰ ਨੂੰ ਭੱਜੀ ਜਾਂਦੀ ਹੈ, ਪਰ ਆ ਅੰਕੜੇ ਕਹਿੰਦੇ ਨੇ ਕਿ ਜਵਾਨੀ ਹੋਰ ਜਾਵੇ ਤਾਂ ਜਾਵੇ ਵੀ ਕਿੱਧਰ।
ਜੀ ਜਸਵਿੰਦਰ ਜੀ, ਅਗਲਾ ਸਵਾਲ ਮੈਂ ਤੁਹਾਨੂੰ ਰੱਖਣ ਤੋਂ ਪਹਿਲਾਂ ਮੈਂ ਚਾਹੁੰਦਾ ਤੁਸੀਂ ਇੱਕ ਵਾਰੀ ਜ਼ਿਲ੍ਹਿਆਂ ਦੇ ਨਾਮ ਫੇਰ ਦੱਸ ਦਿਓ ਜੀ, ਜਿਹੜੇ ਜਿਹੜੇ ਇਸ ਰਿਪੋਰਟ ਦੇ ਵਿੱਚ ਸ਼ਾਮਲ ਕੀਤੇ ਗਏ ਨੇ।
ਬਿਲਕੁਲ ਜੀ, ਇਹਦੇ ਵਿੱਚ ਬਰਨਾਲਾ ਹੈ
ਜੀ,
ਬਠਿੰਡਾ ਹੈ, ਲੁਧਿਆਣਾ ਹੈ, ਮਾਨਸਾ, ਮੋਗਾ ਅਤੇ ਸੰਗਰੂਰ।
ਜੀ ਜਸਵਿੰਦਰ ਜੀ, ਤੁਸੀਂ ਅੰਕੜਿਆਂ 'ਤੇ ਬਹੁਤ ਵਧੀਆ ਤਰੀਕੇ ਨਾਲ ਸਾਂਝ ਪਾਈ, ਔਰ ਇਹ ਰਿਪੋਰਟ ਨਿਸ਼ਾਨਦੇਹੀ ਵੀ ਕਰਦੀ ਹੈ ਕਾਰਨਾਂ ਦੀ, ਇਹਨਾਂ ਕਾਰਨਾਂ ਨੂੰ ਤੁਸੀਂ ਕਿਵੇਂ ਲੈਂਦੇ ਹੋ ਜੀ?
ਦੇਖੋ ਇਹ ਜਿਹੜੀ ਰਿਪੋਰਟ ਉਹ ਨਿਸ਼ਾਨਦੇਹੀ ਵਾਕਈ ਬਹੁਤ ਵਧੀਆ ਤਰੀਕੇ ਨਾਲ ਕਰਦੀ ਹੈ। ਸਭ ਤੋਂ ਪਹਿਲਾ ਕਾਰਨ ਉਹਨਾਂ ਨੇ ਪੜ੍ਹਾਈ ਦੱਸਿਆ ਕਿ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਨੇ, ਪੈਸਾ ਉਹਨਾਂ ਕੋਲ ਹੈ ਨਹੀਂ, ਪੁੱਤ ਵਿਦੇਸ਼ ਜਾਣ ਨੂੰ ਕਹਿੰਦਾ ਹੈ, ਪੁੱਤ ਵੱਡੇ ਕਾਲਜ ਦੇ ਵਿੱਚ ਵੱਡੀ ਡਿਗਰੀ ਕਰਨੀ ਚਾਹੁੰਦਾ ਹੈ, ਪੈਸਾ ਕਿਸਾਨ ਕੋਲ ਹੈ ਨਹੀਂ, ਅਤੇ ਉਹ ਖੁਦਕੁਸ਼ੀ ਇੰਨੀ ਧੱਕਿਆ ਜਾਂਦਾ ਹੈ, ਇਹ ਸਭ ਤੋਂ ਵੱਡਾ ਕਾਰਨ ਹੈ। ਦੂਸਰਾ ਉਹਨਾਂ ਨੇ ਦੱਸਿਆ ਕਿ ਭਵਿੱਖ ਦੀ ਚਿੰਤਾ, ਜਦੋਂ ਖਾਣ ਵਾਸਤੇ ਪੈਸੇ ਨਹੀਂ, ਪਹਿਨਣ ਵਾਸਤੇ ਤੁਹਾਡੇ ਕੋਲ ਸੁਸਾਇਟੀ ਦੇ ਮੇਚ ਦੇ ਕੱਪੜੇ ਨਹੀਂ, ਰਹਿਣ ਵਾਸਤੇ ਸੁਸਾਇਟੀ ਦੇ ਮੇਚ ਦਾ ਘਰ ਨਹੀਂ, ਜਾਂ ਕਹਿ ਲਓ ਕਿ ਬੱਚਿਆਂ ਦਾ ਵਿਆਹ ਵੀ ਭਵਿੱਖ ਵਿੱਚ ਹੀ ਆ ਜਾਂਦਾ ਹੈ, ਬਿਮਾਰੀਆਂ ਵੀ ਭਵਿੱਖ ਵਿੱਚ ਹੀ ਆਉਂਦੀਆਂ, ਇਹ ਸਾਰੇ ਕਾਸੇ ਦੇ ਕਾਰਨਾਂ ਤੋਂ ਚਿੰਤਾ ਮੰਨਦਾ ਹੋਇਆ, ਟੈਨਸ਼ਨ 'ਚ ਜਾਂਦਾ ਹੋਇਆ ਜੋ ਲਾਣੇਦਾਰ ਹੈ ਫਿਰ ਉਹ ਖੁਦਕੁਸ਼ੀ ਨਹੀਂ ਜਾਂਦਾ, ਇੱਕ ਕਾਰਨ ਇਹ ਆਈਡੈਂਟੀਫਾਈ ਕੀਤਾ। ਤੀਸਰਾ ਜਿਹੜਾ ਅਹਿਮ ਹੈ ਉਹ ਹੈ ਸਿਹਤ। ਇਹ ਜਿਹੜੇ 6 ਜ਼ਿਲ੍ਹੇ ਨੇ ਨਾ ਜੀ, ਇੱਥੇ ਕੈਂਸਰ ਵੀ ਸਭ ਤੋਂ ਵੱਧ ਹੈ। ਅਸੀਂ ਬੀਕਾਨੇਰ ਨੂੰ ਜਿਹੜੀ ਬਠਿੰਡੇ ਤੋਂ ਇੱਕ ਟ੍ਰੇਨ ਜਾਂਦੀ ਹੈ ਉਹਦਾ ਨਾਮ ਹੀ ਕੈਂਸਰ ਟ੍ਰੇਨ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਭੀੜ ਹੁੰਦੀ ਹੈ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਬਹੁਤ ਜ਼ਿਆਦਾ ਵੱਡੀ ਗਿਣਤੀ ਹੈ ਜਿਹੜੀ ਮਾਲਵੇ ਦੀ ਉਹ ਬੀਕਾਨੇਰ ਦੇ ਵਿੱਚ ਇਲਾਜ ਕਰਵਾਉਣ ਜਾਂਦੀ ਹੈ, ਇਲਾਜ ਸਸਤਾ ਅਤੇ ਪੁਰਾਣਾ ਹੈ, ਤਾਂ ਇਹ ਵੀ ਇੱਕ ਵੱਡਾ ਕਾਰਨ ਹੈ। ਸਿਹਤ ਤੋਂ ਭਾਵ ਹੈ ਬਿਮਾਰੀ, ਬਿਮਾਰੀ ਦੇ ਇਲਾਜ ਵਾਸਤੇ ਕੋਈ ਪੁਖਤਾ ਪ੍ਰਬੰਧ ਪੰਜਾਬ ਵਿੱਚ ਹੈ ਨਹੀਂ ਗੇ। ਹਾਂ, ਇਹ ਇੱਕ ਹੌਸਪੀਟਲ ਬਿਜ਼ਨਸ ਹੱਬ ਤਾਂ ਬਣ ਗਿਆ, ਪਰ ਇੱਥੇ ਸਿਹਤ ਸਹੂਲਤਾਂ ਦੀ ਹੱਬ ਨਹੀਂ ਬਣਿਆ। ਪ੍ਰਾਈਵੇਟ ਸੈਕਟਰ ਨੇ ਬਹੁਤ ਇੱਥੇ ਪੈਰ ਪਸਾਰੇ ਨੇ, ਸਰਕਾਰੀ ਸੈਕਟਰ ਨੇ ਇੱਥੇ ਕੁਛ ਨਹੀਂ ਕੀਤਾ, ਤਾਂ ਕਰਕੇ ਇਸ ਰਿਪੋਰਟ ਵਿੱਚ ਤੀਜਾ ਇਹ ਵੱਡਾ ਕਾਰਨ ਹੈ ਜਿਹੜਾ ਉਹ ਆਈਡੈਂਟੀਫਾਈ ਕੀਤਾ ਮਹਾਰਾ ਨੇ ਕਿ ਇਹਦੇ ਕਰਕੇ ਜਿਹੜਾ ਕਰਜ਼ਾ ਚੱਕਣਾ ਪੈਂਦਾ ਜਾਂ ਕਰਜ਼ਾ ਮਿਲਦਾ ਨਹੀਂ ਅਤੇ ਜਿਹੜਾ ਕਿਸਾਨ ਹੈ ਉਹ ਖੁਦਕੁਸ਼ੀ ਵੱਲ ਚਲਾ ਜਾਂਦਾ ਹੈ।
ਜੀ ਜਸਵਿੰਦਰ ਜੀ, ਜਿਹੜਾ ਸ਼ੁਰੂਆਤੀ ਦੌਰ ਸੀ, ਸ਼ੁਰੂਆਤੀ ਦੌਰ ਕਹਿਣ ਦੀ ਬਜਾਏ ਜੇਕਰ ਮੈਂ ਕਹਾਂ ਕਿ ਜਿਹੜੀਆਂ ਸਾਡੇ ਤੋਂ ਪਹਿਲੀਆਂ ਜਿਹੜੀਆਂ ਪੀੜ੍ਹੀਆਂ ਸੀ, ਜਿਹੜੇ ਕਿਸਾਨ ਸੀਗੇ, ਉਹਨਾਂ ਕੋਲ ਜਿਹੜਾ ਰੋ ਮਟੀਰੀਅਲ ਹੁੰਦਾ ਸੀ ਜੀ, ਕੱਚਾ ਮਾਲ ਸਾਰਾ ਘਰ ਦਾ ਹੁੰਦਾ ਸੀ ਅਤੇ ਉਹ ਘਰ ਦਾ ਹੀ ਕੱਚਾ ਮਾਲ ਵਰਤਦੇ ਸੀਗੇ, ਅਤੇ ਹੁਣ ਹਰ ਇੱਕ ਚੀਜ਼ ਦਾ ਮੰਡੀਕਰਨ ਹੈ, ਤੁਸੀਂ ਇਹਨੂੰ ਜੋੜ ਕੇ ਵੇਖਦੇ ਹੋ ਜੀ ਇਸ ਨਾਲ?
ਬਿਲਕੁਲ ਜੀ, ਜੇਕਰ ਅਸੀਂ ਆਧੁਨਿਕਵਾਦ ਦੇ ਵਿੱਚ ਜਾਵਾਂਗੇ ਤਾਂ ਕੁਝ ਗੱਲਾਂ ਤਾਂ ਹੈ ਜਿਹੜੀਆਂ ਸਾਡੇ ਤੋਂ ਖੁਸੀਆਂ ਨੇ, ਚਾਹੇ ਉਹ ਟ੍ਰੈਂਡ 'ਚ ਖੁਸੀਆਂ ਨੇ, ਚਾਹੇ ਉਹ ਸਮੇਂ ਦੀ ਸ਼ੋਰਟੇਜ ਕਰਕੇ ਖੁਸੀਆਂ ਨੇ, ਚਾਹੇ ਉਹ ਕਹਿ ਦਈਏ ਕਿ ਜ਼ਰੂਰਤਾਂ ਵਧਣ ਕਰਕੇ, ਜਾਂ ਕਹਿ ਦਈਏ ਕਿ ਰਿਵਾਜ਼ ਬਦਲਣ ਕਰਕੇ, ਇਹ ਚੀਜ਼ਾਂ ਨੂੰ ਪਰ ਅਸੀਂ ਕੋਈ ਬਹੁਤ ਵੱਡੇ ਜਾਂ ਕਹਿ ਲਓ ਲਾਰਜ ਸਕੇਲ ਦੇ ਉੱਤੇ ਖੁਦਕੁਸ਼ੀਆਂ 'ਚ ਨਹੀਂ ਪਾ ਸਕਦੇ। ਇਹਨੂੰ ਅਸੀਂ ਮਾਮੂਲੀ ਕਰਜ਼ੇ ਦੇ ਵਿੱਚ, ਕਰਜ਼ਾ ਸਿਰ ਚੜ੍ਹਨ ਦੇ 1% 2% ਕਾਰਨਾਂ ਦੇ ਵਿੱਚ ਤਾਂ ਪਾ ਸਕਦੇ ਹਾਂ। ਹਾਂ, ਕਾਰਨ ਵਾਕਈ ਹੈਗਾ ਇਹ, ਪਰ ਇਹ ਐਡਾ ਵੱਡਾ ਕਾਰਨ ਨਹੀਂ ਕਿ ਕਿਸਾਨ ਇਹਦੇ ਕਰਕੇ ਖੁਦਕੁਸ਼ੀ ਵੱਲ ਧੱਕਿਆ ਜਾਵੇ।
ਜੀ ਸਮੇਂ ਸਮੇਂ ਸਿਰ ਜੀ ਰਿਪੋਰਟਾਂ ਨਸ਼ਰ ਹੁੰਦੀਆਂ ਰਹਿੰਦੀਆਂ ਨੇ, ਕਈਆਂ ਦੁਆਰਾ ਇਹ ਸਟੱਡੀ ਕੀਤੀ ਜਾਂਦੀ ਹੈ ਜੀ, ਪਰ ਜੇਕਰ ਇਸ ਨੂੰ ਤੁਲਨਾਤਮਿਕ ਤਰੀਕੇ ਦੇ ਨਾਲ ਵੇਖਣਾ ਹੋਵੇ ਤਾਂ ਹੁਣ ਤੱਕ ਦੀਆਂ ਸਰਕਾਰਾਂ ਨੇ ਕੋਈ ਇਸ ਤੋਂ ਸਬਕ ਲਿਆ ਜੀ, ਕੋਈ ਸਬਕ ਸਿੱਖਿਆ ਹੋਵੇ ਜੀ?
ਦੇਖੋ ਜੇ ਤੁਸੀਂ ਤੁਲਨਾਤਮਿਕ ਦੀ ਗੱਲ ਕਰਦੇ ਹੋ ਤਾਂ ਮੈਂ ਤੁਹਾਡੇ ਨਾਲ ਇੱਕ ਹੋਰ ਸਟੱਡੀ ਦੀ ਸਾਂਝ ਪਾਉਣਾ ਹੈ, ਫਿਰ ਅਸੀਂ ਉਹਦੀ ਤੁਲਨਾ ਕਰਾਂਗੇ। 3 ਯੂਨੀਵਰਸਿਟੀਆਂ ਨੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸ਼੍ਰੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇੱਕ ਸਟੱਡੀ ਕੀਤੀ ਸੀ ਪੂਰੇ ਪੰਜਾਬ ਦੀ 2000 ਤੋਂ ਲੈ ਕੇ ਅਤੇ 2015 ਤੱਕ ਦੇ 15 ਸਾਲ ਦੇ ਪੀਰੀਅਡ ਦੀ। ਇਸ ਸਟੱਡੀ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 16,600 ਖੁਦਕੁਸ਼ੀਆਂ ਹੋਈਆਂ ਪੂਰੇ ਪੰਜਾਬ ਵਿੱਚ 15 ਸਾਲਾਂ ਵਿੱਚ। ਜਿਵੇਂ ਅਸੀਂ 6 ਜ਼ਿਲ੍ਹਿਆਂ ਵਿੱਚ ਲਗਭਗ 9,000 ਦੀ ਗੱਲ ਕੀਤੀ ਤਾਂ ਉਹਦੇ ਡਬਲ ਦੇ ਕਰੀਬ ਕਰੀਬ ਚਲੀਆਂ ਗਈਆਂ ਨੇ। ਇਹਦੇ ਵਿੱਚ ਕਹਿੰਦੇ ਇੱਕ ਸਾਲ ਦੇ ਵਿੱਚ 1,000 ਕਿਸਾਨ ਖੁਦਕੁਸ਼ੀ ਕਰਦਾ ਹੈ ਐਵਰੇਜ। ਹੁਣ ਜੇ ਅਸੀਂ 365 ਦਿਨਾਂ ਨੂੰ 1,000 ਤੇ ਵੰਡੀਏ ਤਾਂ ਲਗਭਗ 3 ਕਿਸਾਨ ਇੱਕ ਦਿਨ ਦੀ ਖੁਦਕੁਸ਼ੀ ਵਿੱਚ ਆਈ ਜਾਂਦੇ ਨੇ। ਲਗਭਗ ਸ਼ਬਦ ਮੈਂ ਤਾਂ ਵਰਤਿਆ ਕਿ ਇਹਦੇ ਵਿੱਚ ਕੋਈ ਗਿਣਤੀ ਮਿਣਤੀ ਵਾਲੇ ਪੱਕੇ ਪੈਮਾਨੇ ਨਹੀਂ, ਪਰ ਸੋਚ ਕੇ ਵੇਖੋ ਚਿੜੀ ਦੇ ਪਹੁੰਚੇ ਜੱਡਾ ਪੰਜਾਬ ਅਤੇ ਇਹਦੇ ਵਿੱਚ 3 ਕਿਸਾਨ ਡੇਲੀ ਖੁਦਕੁਸ਼ੀ ਕਰ ਜਾਣ, ਅੰਕੜਾ ਸਾਡੇ ਲਈ ਛੋਟਾ ਹੋ ਸਕਦਾ, ਉਸ ਪਰਿਵਾਰ ਨੂੰ ਪੁੱਛਣ ਦੀ ਲੋੜ ਹੈ ਕਿੱਡਾ ਵੱਡਾ ਇਹ ਅੰਕੜਾ ਹੈ। ਇਸ ਸਟੱਡੀ ਦੇ ਵਿੱਚ ਜਿਹੜੀ 2015 'ਚ ਆਈ ਸੀ ਉਹਦੇ ਵਿੱਚ ਵੀ ਕਿਹਾ ਸੀ ਕਿ 87% ਜਿਹੜੀਆਂ ਖੁਦਕੁਸ਼ੀਆਂ ਉਹ ਕਰਜ਼ੇ ਕਰਕੇ ਆ ਭਾਈ, ਅਤੇ ਇਹਦੇ ਵਿੱਚ 76% ਆ ਜਿਹੜੇ ਛੋਟੇ ਕਿਸਾਨ ਨੇ। ਹੁਣ ਗੱਲ ਆ ਗਈ ਸਬਕ ਦੀ, ਅਸੀਂ 22 ਦੇ ਵਿੱਚ ਵੀ ਉਹੀ ਰਿਪੋਰਟ ਵੇਖੀ ਜਾਂਦੇ ਹਾਂ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਦਿੱਤੀ ਹੈ, ਸੇਮ ਡਾਟੇ ਨੇ। ਅਸੀਂ 15 ਵਿੱਚ ਵੀ ਇਹ ਰਿਪੋਰਟ ਤੁਹਾਡੇ ਸਾਹਮਣੇ ਰੱਖ ਦਿੱਤੀ ਸੀ, ਸਰਕਾਰਾਂ ਦੇ, ਪ੍ਰਸ਼ਾਸਨਿਕ ਅਧਿਕਾਰੀਆਂ ਦੇ, ਸਿਵਲ ਦੇ ਅਧਿਕਾਰੀਆਂ ਦੇ, ਡਿਪਟੀ ਕਮਿਸ਼ਨਰਾਂ ਦੇ। ਤਾਂ ਕੀ ਸਬਕ ਸਿੱਖਿਆ? ਕੱਖ ਵੀ ਨਹੀਂ ਸਿੱਖਿਆ। ਅਸਲ ਵਿੱਚ ਖੇਤੀਬਾੜੀ ਨੂੰ ਸਾਡੀਆਂ ਨਾ ਸਰਕਾਰਾਂ ਨਾ ਅਫਸਰਸ਼ਾਹੀ ਤਰਜੀਹ ਨਹੀਂ ਦਿੰਦੀਆਂ। ਇੱਥੇ ਤਾਂ ਜੇਕਰ ਕਹਿੰਦੇ ਖੇਤੀਬਾੜੀ ਮੰਤਰੀ ਉਹਨੂੰ ਬਣਾਇਆ ਜਾਂਦਾ ਹੈ, ਕਹਿੰਦੇ ਜਿਹਨੂੰ ਮੰਤਰੀ ਬਣਾਉਣਾ ਨਾ ਚਾਹੁੰਦੇ ਹੋਵੋ ਪਰ ਉਹ ਕਿਵੇਂ ਨਾ ਕਿਵੇਂ ਬਣਨਾ ਚਾਹੁੰਦਾ ਹੋਵੇ ਉਹਨੂੰ ਬਣਾ ਦਿੰਦੇ ਆ ਖੇਤੀਬਾੜੀ ਮੰਤਰੀ। ਇਸ ਤਰੀਕੇ ਦਾ ਜਿਹੜਾ ਇੱਕ ਦਿੱਖ ਹੈ, ਇਸ ਤਰੀਕੇ ਦੀ ਜਿਹੜੀ ਸੋਚ ਹੈ ਖੇਤੀਬਾੜੀ ਬਾਰੇ ਬਣੀ ਹੋਈ। ਸਬਕ ਦੀ ਗੱਲ ਮੈਂ ਕੰਪੈਰੀਜ਼ਨ ਰਿਪੋਰਟ ਵਿੱਚ ਕਹਿ ਦਿੱਤਾ, ਕੁਝ ਵੀ ਨਵਾਂ ਨਹੀਂ ਵਾਪਰਿਆ। ਉਸੇ ਤਰੀਕੇ ਨਾਲ 15 ਵਿੱਚ 3 ਯੂਨੀਵਰਸਿਟੀਆਂ ਦੀ ਰਿਪੋਰਟ ਆਈ ਸੀ, ਉਸੇ ਤਰੀਕੇ ਨਾਲ ਅਸੀਂ 22 ਦੇ ਵਿੱਚ ਅੱਜ ਜੂਨ 'ਚ ਬੈਠੇ ਗੱਲ ਕਰੀ ਜਾਂਦੇ ਹਾਂ। ਰਿਪੋਰਟਾਂ ਵਿੱਚ ਅੰਕੜੇ ਖੁਦਕੁਸ਼ੀਆਂ ਦੇ ਭੋਰਾ ਵਧੇ ਹੋਣਗੇ, ਘਟੇ ਨਹੀਂ। ਸਰਕਾਰ ਦਾ ਜੇਕਰ ਉਪਰਾਲਾ ਹੋਇਆ ਹੁੰਦਾ ਤਾਂ ਇਹ ਅੰਕੜਿਆਂ ਦਾ ਗ੍ਰਾਫ ਥੱਲੇ ਆਉਣਾ ਸੀ, ਨਾ ਬਰਾਬਰ ਰਹਿਣਾ ਸੀ ਨਾ ਉੱਤੇ ਜਾਣਾ ਸੀ।
ਜੀ, ਵਿਸ਼ੇ ਦੀ ਲਗਾਤਾਰਤਾ ਬਣਾਈ ਰੱਖਾਂਗੇ ਜੀ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਨਿੱਕਾ ਜਿਹਾ ਬ੍ਰੇਕ।
Grow in real estate business, then come and join Remax Gold Realty.
Hello everyone, this is Gordy Kuman from Remax Gold. I've been in the real estate business for over 35 years. We specialize in residential, commercial, pre-construction real estate. If you're thinking of pursuing a career in real estate, I can help you.
With a team of over 300 top-notch professional realtors, call today at 905-456-1010.
ਰੋਜ਼ਵੁੱਡ ਕਿਚਨਸ, ਲਗਭਗ 25 ਸਾਲ ਦਾ ਤਜਰਬਾ। ਰੋਜ਼ਵੁੱਡ ਕਿਚਨਸ ਨੂੰ ਲਗਜ਼ਰੀਅਸ ਕਸਟਮ ਕਿਚਨਸ ਬਣਾਉਣ ਵਿੱਚ ਮੁਹਾਰਤ ਹਾਸਿਲ ਹੈ ਜੋ ਕਿਸੇ ਵੀ ਘਰ ਵਿੱਚ ਫਿੱਟ ਹੋ ਸਕਦੀ ਹੈ। ਅਸੀਂ ਟੌਪ ਕੁਆਲਿਟੀ ਦੀ ਕਸਟਮ ਕਿਚਨਸ, ਆਈਲੈਂਡ, ਕੈਬਿਨੇਟਸ, ਬਾਰਸ ਡਿਲੀਵਰ ਕਰਵਾਉਂਦੇ ਹਾਂ। ਰੋਜ਼ਵੁੱਡ ਕਿਚਨਸ ਗਾਹਕਾਂ ਦੀ ਪਸੰਦ ਨੂੰ ਮੁੱਖ ਰੱਖਦੀਆਂ ਹਾਰਡਵੇਅਰ ਦੀ ਲੇਟੈਸਟ ਟੈਕਨੀਕਸ ਦਾ ਇਸਤੇਮਾਲ ਕਰਦੀ ਹੈ।
The views expressed on the preceding program may not necessarily be those of the owner or management of WTOR radio station.
Team for Entertainment and Trust 99 Logistics present Rewind Tour. Alka Yagnik, Udit Narayan and Kumar Sanu, Saturday, July 2nd at CAA Center, Brampton, in association with Trans Expert, Autobahn, Roadlink, RPD 24, Magnus Furniture and G Media Group. For tickets, visit ticketmaster.ca or call 905-793-1234.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਨ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਮਾਈਆਂ ਮਹਿੰਦੀ ਰੋਕਾਂ ਜਾਂ ਵਿਆਹ ਦਾ ਹੋਵੇ ਮੌਕਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਕਨਵੀਨੀਐਂਟਲੀ ਲੋਕੇਟਡ ਇਨ ਬੌਨ ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191 416-433-9191
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
बिजनेस को बढ़ाएं और 770 AM को ट्यून करें टोरंटो के वन ऑफ द मोस्ट पॉपुलर और सबसे ज्यादा सुनी जाने वाली फ्रीक्वेंसी पर अपने बिजनेस को बढ़ाने अपने पैगाम अपने सर्विसेज को आगे बहुत से लोगों तक